ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੇ ਮਹੱਲਾ ਪੰਜਵਾਂ, ਗਰਬ ਗਹਿਲੜੋ ਮੂਰੜੋ ਹੀਓ ਰੇ ਹੀਓ ਮਹਿਰਾਜ ਰੀ ਮਾਇਓ, ਡੀਹਰ ਨਿਆਈ ਮੋਏ ਫਾਕਿਓ ਰੇ, ਗਰਬ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਿਰਾਜ ਰੀ ਮਾਇਓ, ਡੀਹਰ ਨਿਆਈ ਮੋਹਿ ਫਾਕਿਓ ਰੇ, ਰਾਹ ਘਣੋ 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 ਸਦ ਲੋੜੈ, ਬਿਨ ਲੈਣੇ ਕੈਠੈ ਪਾਇਓ ਰੇ, ਮਹਿਰਾਜ ਰੂ ਗਾਥ ਵਾਹੋ ਸੋ ਲੁੱਬੜਿਓ, ਨੇਹ ਭਾਗੜੋ ਪਾਹੋ ਸੰਜੋ ਰੇ, ਸੁਣ ਮਨ ਸੀਖ ਸਾਧੋ ਜਨ ਸਦਲੋ, ਥਾਰੇ ਸਗਲੇ ਪ੍ਰਾਛਤ ਮਿਟੋ ਰੇ, ਜਾ ਕੋ ਲੈਣੋ ਮਹਿਰਾਜ ਰੀ ਗਾਂਠੜੀਓ, ਜਨ ਨਾਨਕ ਗਰਬਾਸ ਨਾ ਪੜੋ ਰੇ, ਸੁਣ ਮਨ ਸੀਖ ਸਾਧੋ ਜਨ ਸਗਲੋ, ਥਾਰੇ ਸਗਲੇ ਪ੍ਰਾਛਤ ਮਿਟੋ ਰੇ, ਜਾ ਕੋ ਲੈਣੋ ਮਹਿਰਾਜ ਰੀ ਗਾਂਠੜੀਓ, ਜਨ ਨਾਨਕ ਗਰਬਾਸ ਨਾ ਪੜੋ ਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੇ, ਰੱਖੋ ਸ਼ਰਮ ਅਸਾੜੀ ਜੀ। ਸਤਿਗੁਰੂ ਪਾਤਸ਼ਾਹ ਜੀ, ਸਾਜੀ ਸਵਾਰੀ ਸਤਸੰਗਤ ਜੀਓ, ਬਾਅਦਬ ਸਤਿਕਾਰ ਸਹਿਤ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਹਰਿਮੰਦਰ ਸਾਹਿਬ ਪਾਵਨ ਅਸਥਾਨ, ਹਰ ਸਿੱਖ ਦਾ ਧਿਆਨ ਅੰਮ੍ਰਿਤਸਰ ਵੱਲ ਜੁੜਿਆ ਰਹਿੰਦਾ। ਅਰਦਾਸ ਵਿੱਚ ਜਦੋਂ ਸੁਣਦੇ ਹਾਂ ਅੰਮ੍ਰਿਤਸਰ ਜੀ ਕੇ ਇਸ਼ਨਾਨ, ਹਾਜ਼ਰ ਹੋਏ ਹੋ ਜਿਹੜੇ ਆਏ ਹੋ, ਸਤਿਗੁਰੂ ਦੀ ਰਹਿਮਤ ਦੇ ਪਾਤਰ ਹੋ, ਦੂਰ ਬੈਠਾ ਸਿੱਖ ਵੀ ਧਿਆਨ ਕਰਕੇ ਸਤਿਗੁਰੂ ਦੀ ਹਜ਼ੂਰੀ ਦਾ ਆਨੰਦ ਮਾਣ ਸਕਦਾ ਹੈ। ਇਸੇ ਲਈ ਇੱਕ ਸ਼ਬਦ ਹੈ ਅਰਦਾਸ ਵਿੱਚ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ। ਜੇ ਧਿਆਨ ਨਾ ਹੋਇਆ, ਹਜ਼ੂਰੀ 'ਚ ਮਨ ਨਾ ਹੋਇਆ ਤਾਂ ਸ਼ਾਇਦ ਕੋਲ ਬੈਠਾ ਵੀ ਕੋਈ ਅੰਮ੍ਰਿਤਸਰ ਨਾ ਹੋਵੇ। ਖਿਮਾ ਕਰਨਾ ਸੱਚ ਹੈ, ਪਰ ਬਾਣੀ ਵਿੱਚ ਐਸਾ ਫਰਮਾਇਆ, ਗੁਰਸਭਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਦੋ। ਹੋ ਸਕਦਾ ਕੋਈ ਕਨੇਡਾ ਬੈਠਾ ਅੰਮ੍ਰਿਤਸਰ ਬੈਠਾ ਹੋਵੇ, ਅਮਰੀਕਾ ਬੈਠਾ ਅੰਮ੍ਰਿਤਸਰ ਬੈਠਾ ਹੋਵੇ, ਔਰ ਅੰਮ੍ਰਿਤਸਰ ਬੈਠਾ ਹੋਇਆ ਅਮਰੀਕਾ ਬੈਠਾ ਹੋਵੇ। ਇਹ ਗੁਰੂ ਕਿਰਪਾ ਕਰ, ਵੀਜ਼ਾ ਲੱਗੇ ਮੈਂ ਵੀ ਪਹੁੰਚ ਜਾਵਾਂ। ਹਜ਼ੂਰੀ ਵਿੱਚ ਆਉਣਾ ਹੈ ਮਨ ਕਰਕੇ। ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਹੋਇਆ, ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਔਰ ਇਸ ਸ਼ਬਦ ਦਾ ਕੇਂਦਰੀ ਭਾਵ ਹੁਣੇ ਆਪਣੇ ਸਰਵਣ ਕੀਤਾ ਹੈ। ਹੰਕਾਰ ਵਿੱਚ ਫਸਿਆ ਹੋਇਆ ਇਹ ਮੂਰਖ ਹਿਰਦਾ, ਇਹ ਮਹਾਰਾਜ ਦੀ ਮਾਇਆ ਨੂੰ ਤੇ ਚਾਹੁੰਦਾ, ਮਹਾਰਾਜ ਨੂੰ ਨਹੀਂ। ਮਹਾਰਾਜ ਦੀ ਮਾਇਆ ਵੱਲ ਇਸਦਾ ਧਿਆਨ ਜ਼ਰੂਰ ਹੈ, ਮਹਾਰਾਜ ਵੱਲ ਨੇ ਗਰਵ, ਗਰਵ ਦਾ ਅਰਥ ਹੁੰਦਾ ਹੰਕਾਰ, ਹੰਕਾਰ ਵਿੱਚ ਹੈ, ਅਪਮਾਨ ਵਿੱਚ ਹੈ। ਗਹਿਲੜੋ ਦਾ ਅਰਥ ਹੈ ਗਹਿਲਾ, ਬਾਬਰਾ, ਝੱਲਾ, ਮੇਰਾ ਇਹ ਮੂਰਖ ਹਿਰਦਾ, ਗਾਫਲ ਹਿਰਦਾ, ਹੰਕਾਰੀ ਹਿਰਦਾ ਮਹਾਰਾਜ ਦੀ ਮਾਇਆ ਵਿੱਚ ਗ੍ਰਸਿਆ ਪਿਆ, ਅਤੇ ਮਾਇਆ ਨੇ ਇੰਜ ਪਕੜਿਆ ਜਿਵੇਂ ਕੁੰਡੀ ਨੇ ਮੱਛੀ ਨੂੰ ਫੜਿਆ ਹੁੰਦਾ। ਡਿਹਰ ਨਿਆਈ ਮੋਏ ਫੰਕਿਓ ਰੇ, ਹਰ ਬੰਦਾ ਚਾਹੁੰਦਾ ਤੇ ਹੈ ਮਾਲਾ ਮਾਲ ਹੋ ਜਾਵਾਂ, ਸੁਖੀ ਹੋ ਜਾਵਾਂ, ਮੈਨੂੰ ਕੋਈ ਘਾਟ ਨਾ ਰਹੇ, ਮੇਰੇ ਪਰਿਵਾਰ ਨੂੰ ਘਾਟ ਨਾ ਰਹੇ, ਜਿਹੜੇ ਜਾ ਚੁੱਕੇ ਨੇ ਉਹ ਵੀ ਬਹਿਸ਼ਤ ਵਿੱਚ ਹੋਣ, ਪਿਛਲੇ ਆਉਣ ਵਾਲੇ ਉਹ ਵੀ ਲੜੀ ਕੁੱਲ ਚੱਲਦੀ ਰਹੇ। ਬੰਦਾ ਚਾਹੁੰਦਾ ਤੇ ਬਹੁਤ ਕੁਛ ਆ, ਲੇਕਿਨ ਟੇਕ ਜੋ ਹੈ ਜਿਸ ਦੇ ਆਸਰੇ ਚਾਹੁੰਦਾ, ਪਰ ਚਰਨਾ ਚਰਜ ਕਰਾਂ, ਦੋ ਬੈਂਕ ਨੇ, ਇੰਜ ਸਮਝੋ ਦੋ ਗਠੜੀਆਂ। ਪੁਰਾਣਾ ਜਿਹੜਾ ਸ਼ਬਦ ਸੀ ਨਾ ਬੈਂਕ ਵਾਸਤੇ, ਉਹ ਸੀ ਗੰਢ, ਕਿ ਮਾਇਆ ਉਹ ਜਿਹੜੀ ਗੰਢ ਪੱਲੇ ਹੋਵੇ। ਇਹਦੇ ਗੰਢ ਪੱਲੇ ਕੀ ਹੈ? ਪੈਸੇ ਹੁੰਦੇ ਵੀ ਥੋੜ੍ਹੇ ਹੀ ਸਨ ਕੋਲ, ਜ਼ਿਆਦਾ ਨਹੀਂ, ਅਤੇ ਬੰਦੇ ਨੇ ਗੰਢ ਪੱਲੇ ਹੀ ਉਹ ਬੰਨੇ ਹੁੰਦੇ ਸਨ। ਫਿਰ ਗੰਢਾਂ ਜ਼ਰਾ ਵੱਡੀਆਂ ਹੋ ਗਈਆਂ, ਹੁਣ ਗੰਢਾਂ ਜਿਹੜੀਆਂ ਨੇ ਉਹ ਬੈਂਕ ਨੇ। ਇੱਕ ਬੈਂਕ ਹੈ, ਹੈ ਉਹ ਸੱਤ, ਹੈ ਉਹ ਅਸਲੀ ਮਾਲ ਉੱਥੇ ਹੀ ਹੈ, ਪਰ ਉਸਦਾ ਭਰੋਸਾ ਨਹੀਂ ਆਉਂਦਾ, ਸ਼ੱਕ ਪੈਂਦਾ, ਪਤਾ ਨਹੀਂ ਹੈ ਕਿ ਨਹੀਂ ਹੈ। ਦੂਜਾ ਹੈ ਕੋਈ ਨਹੀਂ, ਪਰ ਭੁਲੇਖਾ ਪੈਂਦਾ ਇਹੋ ਹੀ ਸੱਤ ਆ। ਇੱਕ ਬੈਂਕ ਹੈ ਪਰਮਾਤਮਾ ਦਾ ਅਤੇ ਇੱਕ ਬੈਂਕ ਹੈ ਮਾਇਆ ਦਾ। ਬੰਦਾ ਮਾਇਆ ਦੇ ਬੈਂਕ ਵਿੱਚ ਤੇ ਖਾਤਾ ਖੋਲ੍ਹਦਾ, ਪਰ ਗੁਰੂ ਦੇ ਬੈਂਕ ਵਿੱਚ ਕੋਈ ਭਾਗਾਂ ਵਾਲਾ ਖਾਤਾ ਖੋਲ੍ਹਦਾ। ਜਿਵੇਂ ਇੱਕ ਸ਼ਬਦ ਹੈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆਰ ਲਾਏ। ਜ਼ਿੰਦਗੀ ਭਰ ਧਰਮ ਦੇ ਕਰਮ ਕਰਦਿਆਂ ਮਾਇਆ 'ਤੇ ਭਰੋਸਾ ਬਣਿਆ ਰਹਿੰਦਾ, ਪਰਮਾਤਮਾ 'ਤੇ ਸ਼ੱਕ ਬਣਿਆ ਰਹਿੰਦਾ। ਮੈਂ ਬਾਣੀ ਦਾ ਇੱਕ ਸ਼ਬਦ ਤੁਹਾਡੇ ਸਾਹਮਣੇ ਰੱਖਾਂ। ਭਗਤ ਨਾਮਦੇਵ ਜੀ ਨੂੰ ਉਚੇਚਾ ਕਿਉਂ ਕਹਿਣਾ ਪਿਆ? ਮੈਂ ਸ਼ਬਦ ਵਾਰ ਵਾਰ ਪੜ੍ਹਦਾ ਹੈਰਾਨ ਹੁੰਦਾ। ਕਹਿੰਦੇ ਨੇ ਤਰਕ ਨਾ ਚਾਹ ਫਰਮਾਇਆ ਚਾਹ, ਇਸ ਵਿੱਚ ਤਰਕ ਨਾ ਕਰ, ਸ਼ੱਕ ਨਾ ਕਰ, ਭਰਮ ਨਾ ਕਰ। ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਬਣਾਈ ਹੈ, ਨਚਾਈ ਤੇ ਮਾਇਆ ਦੀ ਨੱਚਦੀ ਹੈ ਤੇ ਸਿਰਜਿਆ ਪਰਮਾਤਮਾ ਨੇ ਕੇਸਵਾ ਬਚਾਉਣੀ ਆਈਏ ਮਈਏ ਏਕ ਆਣ ਜੀ। ਪਰਮਾਤਮਾ ਦੀ ਗੰਢ ਵਿੱਚ ਜੋ ਹੈ ਉਹ ਤੇ ਬੇਅੰਤ ਹੈ। ਮਾਇਆ ਦੀ ਗੰਢ ਦਾ ਇੱਕ ਭਰਮ ਹੈ, ਭਰਮ ਜ਼ਰੂਰ ਹੈ ਕਿ ਹੈ, ਜੇ ਮਿਲ ਗਿਆ ਤੇ ਮਾਲਾ ਮਾਲ ਹੋ ਜਾਵਾਂਗਾ, ਪਰ ਅੱਜ ਤੱਕ ਤੇ ਕੋਈ ਨਹੀਂ ਹੋਇਆ। ਸੱਚ ਜੇ ਮਾਇਆ ਦੀ ਗੰਢ ਵਿੱਚੋਂ ਜਿਉਂ ਜਿਉਂ ਮਿਲਿਆ ਭੁੱਖ ਜ਼ਰੂਰ ਵੱਧਦੀ ਗਈ, ਤ੍ਰਿਪਤੀ ਕੋਈ ਨਹੀਂ ਹੋਈ। ਮੈਂ ਇੱਥੇ ਇੱਕ ਪ੍ਰਮਾਣ ਦਿਆਂ, ਜ਼ਰਾ ਸੌਖਾ ਸਮਝ ਵਿੱਚ ਆ ਜਾਏਗਾ। ਇੱਥੋਂ ਦੂਸਰੇ ਸ਼ਹਿਰ ਤੁਸੀਂ ਤੁਰ ਪਏ, ਇੰਝ ਹੀ ਸਮਝੋ ਕਿ ਜਲੰਧਰ ਨੂੰ ਚੱਲ ਪਏ। ਜਿਉਂ ਜਿਉਂ ਤੁਰੋਗੇ ਪਹਿਲੇ ਜੋ ਲਿਖਿਆ ਹੋਵੇਗਾ ਕਿਲੋਮੀਟਰ ਘੱਟਦੇ ਜਾਣਗੇ। ਇੱਕ ਆਏਗਾ 50 ਕਿਲੋਮੀਟਰ ਰਹਿ ਗਿਆ, ਫਿਰ ਆਏਗਾ 45 ਰਹਿ ਗਿਆ, 40 ਰਹਿ ਗਿਆ। ਪਰ ਜੇ ਐਸਾ ਹੋਵੇ, ਪਹਿਲੋਂ ਹੋਵੇ 50, ਅੱਗੇ ਲਿਖਿਆ ਹੋਵੇ 100 ਕਿਲੋਮੀਟਰ ਰਹਿ ਗਿਆ, ਅੱਗੇ ਜਾਓ ਤੇ ਆਇਆ ਹੋਵੇ ਲਿਖਿਆ ਹੋਵੇ 200 ਕਿਲੋਮੀਟਰ, ਅੱਗੇ ਜਾਓ 500 ਕਿਲੋ, ਹੱਦ ਹੋ ਗਈ ਹੈ। ਇਹ ਗੱਡੀ ਪਿੱਛੇ ਨੂੰ ਚੱਲ ਰਹੀ ਹੈ ਜਾਂ ਅੱਗੇ ਨੂੰ? ਸ਼ਹਿਰ ਅੱਗੇ ਅੱਗੇ ਦੌੜ ਰਿਹਾ। ਇਹ ਕਾਲਮ ਨੇ ਸੱਚ ਕਿਹਾ ਸੀ, ਹਰ ਗਾਮ ਪੇ ਦੂਰ ਹੋਈ ਜਾਤੀ ਹੈ ਮੇਰੀ ਮੰਜ਼ਿਲ, ਮੈਂ ਵੀ ਸਫ਼ਰ ਮੈਂ ਹੂੰ, ਮੇਰੀ ਮੰਜ਼ਿਲ ਵੀ ਸਫ਼ਰ ਮੈਂ ਹੈ। ਮਾਇਆ ਦੇ ਪਿੱਛੇ ਦੌੜਦਾ ਦੌੜਦਾ ਕਾਬੂ ਵਿੱਚ ਆਉਂਦਾ ਕੁਛ ਨਹੀਂ, ਦੌੜਦਾ ਦੌੜਦਾ ਥੱਕ ਜਾਂਦਾ, ਡਿੱਗ ਪੈਂਦਾ, ਮਰ ਜਾਂਦਾ। ਜੀਵਨ ਵਿੱਚ ਹੁੰਦਾ ਕੀ ਹੈ, ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਜਿੰਨਾ ਚਾਹਿਆ ਜੀਵਨ ਰੱਬ ਦੇਵੀ ਦੇਵੇ, ਜਿਸ ਵੇਲੇ ਪੂਰਾ ਹੋਵੇਗਾ ਕਹੇਗਾ ਥੋੜ੍ਹਾ, ਅਜੇ ਵੀ ਥੋੜ੍ਹਾ, 4 ਯੁੱਗ ਵੀ ਮਿਲ ਜਾ ਥੋੜ੍ਹਾ, 40 ਯੁੱਗ ਵੀ ਮਿਲੇ ਥੋੜ੍ਹਾ, ਭੁੱਖ ਜ਼ਰੂਰ ਵਧੇਗੀ। ਇੱਥੇ ਬਚਨ ਸਾਹਿਬਾਂ ਕਿਹਾ, ਮਹਾਰਾਜ ਜਾਂਕੋ ਲਹਿਣੋ ਮਹਾਰਾਜ ਰੀ ਗਾਠੜੀਓ, ਜਿਸ ਦਾ ਲਹਿਣਾ ਮਹਾਰਾਜ ਦੀ ਗੰਢ ਵਿੱਚੋਂ ਹੋਵੇ, ਮਹਾਰਾਜ ਦੇ ਖਜ਼ਾਨੇ ਚੋ ਜਿਸ ਨੂੰ ਮਿਲ ਜਾਏ, ਜਨ ਨਾਨਕ ਗਰਵਾਸ ਨਾ ਪੌੜਿਓ। ਸਾਹਿਬ ਕਹਿੰਦੇ ਨੇ ਉਹ ਗਰਭ ਦੇ ਵਿੱਚ ਵਾਸਾ ਨਹੀਂ ਹੋਵੇਗਾ, ਜਨਮ ਮਰਨ ਦੇ ਗੇੜ ਵਿੱਚ ਉਹ ਨਹੀਂ ਆਵੇਗਾ, ਉਸਦਾ ਜਨਮ ਮਰਨ ਦਾ ਗੇੜ ਕੱਟਿਆ ਜਾਏਗਾ। ਵੈਸੇ ਦੁੱਖ ਤੇ ਬਹੁਤ ਵੱਡਾ, ਇੱਕ ਦੁੱਖ ਰਾਮ ਰਾਏ ਕੱਟ ਹਮੇਰਾ, ਅਗਨ ਦਾ ਹੈ ਅਰ ਗਰਭ ਬਸੇਰਾ। ਧਿਆਨ ਨਾਲ ਜ਼ਰਾ ਤਵਜੋ ਬਖਸ਼ਿਸ਼ ਕਰਨੇ, ਜਨਮਿਆ, ਬਚਪਨਾ ਆਇਆ, ਜਵਾਨੀ ਆਈ, ਬੁਢਾਪਾ ਆਇਆ, ਮਰ ਗਿਆ, ਫਿਰ ਉੱਥੇ। ਇੱਕ ਬੱਚੇ ਨੂੰ ਪੜ੍ਹਦਿਆਂ ਪੜ੍ਹਦਿਆਂ ਸਮਝੇ ਡਿਗਰੀ ਮਿਲਣੀ, ਉਹਨੂੰ ਪਹਿਲੀ ਜਮਾਤ ਵਿੱਚ ਫਿਰ ਬਿਠਾ ਦਿੱਤਾ ਜਾਏ, ਉਸ ਵਰਗਾ ਦੁਖੀ ਕੌਣ ਹੋਵੇਗਾ। ਬੁੱਢਾ ਹੋਇਆ ਫਿਰ ਜਨਮਿਆ, ਫਿਰ ਜਵਾਨ ਹੋਇਆ ਫਿਰ ਮਰਿਆ, ਫਿਰ ਜਨਮ, ਉਹ ਚੱਕਰ। ਕਰ ਜੋੜ ਨਾਨਕ ਦਾਨ ਮੰਗਾ, ਜਨਮ ਮਰਨ ਨਿਵਾਰ ਲਿਓ। ਜਨਮ ਮਰਨ ਦਾ ਗੇੜ ਕਿਸ ਦਾ ਮੁੱਕੇਗਾ? ਮਹਾਰਾਜ ਦੀ ਗੰਢ ਵਿੱਚੋਂ ਜਿਸ ਨੂੰ ਕੁਛ ਮਿਲ ਜਾਏ, ਪਰ ਮਹਾਰਾਜ ਦੇ ਕੋਲ ਆ ਕੇ ਵੀ ਗੰਢ ਤੇ ਫੋਲਦਾ ਮਾਇਆ ਦੀ। ਤੁਹਾਨੂੰ ਬੇਨਤੀ ਕਰਾਂ, ਮਾਇਆ ਦੇ ਸੰਬੰਧ ਵਿੱਚ ਬਹੁਤ ਕੁਛ ਲਿਖਿਆ ਪਿਆ, ਵੇਦਾਂ ਤੋਂ ਲੈ ਕੇ ਹੁਣ ਤੱਕ ਜਿੰਨੇ ਗ੍ਰੰਥ ਆਏ ਸਭ ਵਿੱਚ ਲਿਖਿਆ ਪਿਆ। ਇੱਕ ਗੱਲ ਲਿਖੀ ਹੈ ਕਿ ਮਾਇਆ ਅਨਰਵਚਨੀ ਹੈ। ਅਨਰਵਚਨੀ ਸ਼ਬਦ ਕੀ ਹੈ? ਜਿਸ ਦੇ ਬਾਰੇ ਨਿਸ਼ਚਿਤ ਤੌਰ 'ਤੇ ਕੁਛ ਵੀ ਨਹੀਂ ਕਿਹਾ ਜਾ ਸਕਦਾ। ਹੁਣ ਇੱਕ ਗੱਲ ਕਹੀ, ਵਿਚਾਰ ਜ਼ਰਾ ਬਰੀਕ ਹੈ, ਪ੍ਰਸੁਰਤ ਕਰਕੇ ਨਾਲ ਚੱਲਣਾ। ਮਾਇਆ ਕੀ ਹੈ? ਕਿਹਾ ਛਾਇਆ, ਬ੍ਰਹਮ ਦਾ ਛਾਇਆ, ਪਰਮਾਤਮਾ ਦਾ ਛਾਇਆ। 3 ਗੁਣਾ ਇੱਕ ਸ਼ਬਦ ਪਾਇਆ ਮਹਾਮਾਇਆ, ਤਾਂ ਕੀ ਹੈ ਛਾਇਆ। ਪਰ ਫਿਰ ਅੜਚਨ ਫਿਰ ਉੱਥੇ ਹੈ ਇਹਨਾਂ ਗ੍ਰੰਥਾਂ ਦੇ ਅੱਗੇ। ਪਰਛਾਵਾਂ ਸਾਡਾ ਤਾਂ ਬਣਦਾ ਜੇ ਸਾਡਾ ਆਕਾਰ ਹੈ, ਆਕਾਰ ਨਾ ਹੋਵੇ ਪਰਛਾਵਾਂ ਬਣ ਨਹੀਂ ਸਕਦਾ। ਔਰ ਹੋਰ ਅਰਜ਼ ਕਰਾਂ, ਹਨੇਰੇ 'ਚ ਪਰਛਾਵਾਂ ਨਹੀਂ ਬਣਦਾ, ਹਨੇਰੇ 'ਚ ਪਰਛਾਵਾਂ ਨਹੀਂ ਹੁੰਦਾ, ਰੌਸ਼ਨੀ ਚਾਹੀਦੀ ਹੈ ਤਾਂ ਬਣਦਾ। ਪਰਛਾਵਾਂ ਤਾਂ ਬਣਦਾ ਜੇ ਕੋਈ ਆਕਾਰ ਹੋਵੇ ਤੇ ਉਹ ਤੇ ਨਿਰਾਕਾਰ ਹੈ, ਨਿਰਾਕਾਰ ਦਾ ਪਰਛਾਵਾਂ। ਤੇ ਜੇ ਬਾਣੀ ਵਿੱਚ ਕਿਹਾ ਤੀਨ ਗੁਣਾ ਇੱਕ ਸ਼ਕਤ ਉਪਾਇਆ, ਮਹਾਮਾਇਆ ਤਾਂ ਕੀ ਹੈ ਛਾਇਆ। ਇਹ ਛਾਇਆ ਸਾਡੇ ਸਰੀਰ ਵਰਗਾ ਨਹੀਂ, ਇਹ ਛਾਇਆ ਹੈ ਇੱਕ ਭਰਮ। ਔਰ ਭਰਮ ਕੀ ਹੈ, ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ, ਜੋ ਮੰਨਦੇ ਹਾਂ ਉਹ ਨਹੀਂ। ਹੁਣ ਮਾਇਆ ਕੀ ਹੈ, ਸ਼ਕਤੀ ਕੀ ਹੈ, ਸਰਪਣੀ ਤੇ ਉੱਪਰ ਨਹੀਂ ਬਰੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛੜੀਆ। ਇੱਕ ਨਾਮ ਦੇ ਦਿੱਤਾ ਗਿਆ ਮਾਇਆ ਨੂੰ, ਇਸਤਰੀ। ਇਸਤਰੀ ਨੂੰ ਪੁਰਾਤਨ ਗ੍ਰੰਥਾਂ ਵਿੱਚ ਮਾਇਆ ਆਖਿਆ, ਮਾਇਆ। ਸਾਧੂ ਸੰਤ ਮਾਇਆ ਤੋਂ ਡਰਦੇ ਦੌੜੇ, ਦੌੜ ਗਏ, ਪਰਿਵਾਰ ਛੱਡਿਆ, ਕਈ ਤੇ ਸੁੱਤੀਆਂ ਇਸਤਰੀਆਂ ਬੱਚਿਆਂ ਨੂੰ ਛੱਡ ਕੇ ਦੌੜ ਗਏ। ਮਹਾਤਮਾ ਬੁੱਧ ਨੇ ਐਸਾ ਕੀਤਾ ਸੀ, ਪਤਨੀ ਸੁੱਤੀ ਚਲਾ ਗਏ, ਜੰਗਲ ਵਿੱਚ ਚਲੇ ਗਏ, ਕੰਧਰਾਂ ਵਿੱਚ ਚਲੇ ਗਏ। ਹੈਰਾਨੀ ਦੀ ਗੱਲ ਹੈ, ਮਾਇਆ ਨੇ ਉੱਥੇ ਵੀ ਨਾ ਛੱਡਿਆ, ਉਹ ਪਹਾੜੀਆਂ ਦੇ ਉੱਤੇ ਵੀ ਸੋਨੇ ਦੇ ਮਹਿਲ ਬਣ ਗਏ, ਤੀਰਥ ਸਥਾਨ ਬਣ ਗਏ, ਇਸਤਰੀਆਂ ਵੀ ਉੱਥੇ ਜਾ ਪਹੁੰਚੀਆਂ, ਮੇਲੇ ਲੱਗ ਗਏ, ਹੋਟਲ ਬਣ ਗਏ। ਹੱਦ ਹੋਈ, ਮਾਇਆ ਤੋਂ ਡਰਦੇ ਉੱਥੇ ਗਏ ਸਨ, ਚੌਂਪੜੀ ਪਾ ਕੇ ਰਹੇ, ਚੌਂਪੜੀ ਤੇ ਗਈ, ਉਸ ਤੋਂ ਬਾਅਦ ਕੀ ਹੋ ਗਿਆ, ਸੋਨੇ ਦਾ ਮਹੱਲ ਆ ਗਿਆ। ਮਾਇਆ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ, ਮੈਂ ਹੈਰਾਨ ਹੋ ਗਿਆ। ਅੱਜ ਪੁੱਛੋ ਨਾ ਸਾਧੂ ਸੰਤ ਕਿਹੜਾ ਵੱਡਾ, ਮਹਾਨ ਸੰਤ, ਮਹਾਨ ਸਾਧੂ, ਘੱਟੋ ਘੱਟ ਜਿਸ ਦੇ ਕੋਲ ਦੋ ਚਾਰ ਮਨਿਸਟਰ ਮੱਥਾ ਟੇਕਣ ਆਉਂਦੇ ਹੋਣ ਉਹ ਵੱਡਾ। ਵਡਿਆਈ ਮੈਂ ਸੁਣਨਾ ਹੀ ਆ, ਇਹਦੇ ਕੋਲ ਜੀ ਵੱਡੇ ਵੱਡੇ ਆਉਂਦੇ ਨੇ, ਇਹਦੇ ਕੋਲ ਤੇ ਰਾਸ਼ਟਰਪਤੀ ਆਉਂਦਾ, ਇਸ ਦੇ ਕੋਲ ਤੇ ਮੰਤਰੀ ਆਉਂਦੇ ਨੇ, ਇਸ ਦੇ ਕੋਲ ਤੇ ਵੱਡੇ ਵੱਡੇ ਸੇਠ। ਇਹ ਸੇਠਾਂ ਦੀ ਵਡਿਆਈ ਹੈ, ਸੰਤ ਦੀ ਵਡਿਆਈ ਨਹੀਂ। ਪਰ ਮਾਇਆ ਦਾ ਪ੍ਰਭਾਵ ਇੰਨਾ ਜ਼ਿਆਦਾ। ਇੱਕ ਗੱਲ ਹੋਰ, ਗੁਰੂ ਕੇ ਸਿੱਖੋ ਇਹ ਪੱਲੇ ਬਣ ਕੇ ਲੈ ਜਾਓ। ਜੇ ਕਹੇ ਨਾ ਹਰ ਕਾ ਨਾਮ ਧਿਆਇ, ਸੁਣ ਸਭਨਾ ਨੂੰ ਕਰਦਾ ਸੁਣਾਓ। ਦੋ ਸ਼ਬਦ ਇਸ ਸਥਾਨ ਬਾਰੇ ਪ੍ਰਚਲਿਤ ਹੋ ਗਏ, ਦੋਵੇਂ ਗਲਤ ਨੇ। ਔਰ ਹੁਣ ਤੇ ਇੱਥੋਂ ਸਾਰਾ ਜਗਤ ਸੁਣ ਰਿਹਾ, ਸਾਰੇ ਗੁਰੂ ਕੇ ਸਿੱਖ ਧਿਆਨ ਦੇਣ, ਇੱਕ ਗੋਲਡਨ ਟੈਂਪਲ, ਸਵਰਨ ਮੰਦਰ। ਕੀ ਪੁੱਛਿਆ ਜਾਏ, ਸੋਨੇ ਦਾ ਮੰਦਰ ਹੈ ਜਾਂ ਪਰਮਾਤਮਾ ਦਾ ਮੰਦਰ ਹੈ? ਸੋਨਾ ਸੋਨਾ ਚੜਾਵਾ ਜ਼ਰੂਰ ਹੈ, ਸੋਨੇ ਦਾ ਮੰਦਰ ਨਹੀਂ। ਸੋਨੇ ਦਾ ਮੰਦਰ ਹੈ ਤੇ ਮਾਇਆ ਦਾ ਮੰਦਰ ਹੈ। ਸੋਨਾ ਤੇ ਸੇਵਾ ਵਿੱਚ ਹਾਜ਼ਰ, ਸੇਵਾ ਦਾ ਮੰਦਰ ਹੈ ਪਰਮਾਤਮਾ ਦਾ ਗੋਲਡਨ ਟੈਂਪਲ। ਨਾ ਟੈਂਪਲ ਤੇ ਨਾ ਗੋਲਡਨ, ਇਹ ਹੈ ਹਰ ਕਾ ਮੰਦਰ, ਇਹ ਹੈ ਅੰਮ੍ਰਿਤਸਰ, ਪਰਮਾਤਮਾ ਦਾ ਘਰ। ਜਿੱਥੇ ਅੱਠੇ ਪੈ, ਪਰਮਾਤਮਾ ਕਿੱਥੇ ਹੈ? ਜਿੱਥੇ ਉਸਦਾ ਸਿਮਰਨ, ਜਿੱਥੇ ਉਸਦੇ ਸਿਫਤ ਸਲਾਹ, ਤੇ ਇੱਥੇ ਅੱਠੇ ਪੈ ਹੁੰਦੀ ਹੈ। ਇਸੇ ਵਾਸਤੇ ਪਰਮਾਤਮਾ ਦਾ ਮੰਦਰ ਆ। ਮਾਇਆ ਦਾ ਪ੍ਰਭਾਵ ਪਾਸੇ ਕਰਕੇ ਕੋਈ ਵੇਖੇ ਨਾ ਸੱਚ ਹੈ ਹਰਿਮੰਦਰ ਸਾਹਿਬ ਨੂੰ, ਅੰਮ੍ਰਿਤਸਰ ਨੂੰ, ਉਹ ਸਿੱਖ ਬ੍ਰਹਮ ਗਿਆਨੀ ਹੋ ਜਾਏਗਾ। ਮਾਇਆ ਦਾ ਪ੍ਰਭਾਵ ਉਸ ਤੋਂ ਪਾਸੇ ਹੋ ਜਾਏਗਾ। ਦੋ ਮੈਨੂੰ ਕਵਿਤ ਯਾਦ ਆਏ, ਭਾਈ ਸਾਹਿਬ ਭਾਈ ਗੁਰਦਾਸ ਦੇ, ਸੰਖੇਪ ਕਰਕੇ ਕਹਾਂ। ਭਾਈ ਸਾਹਿਬ ਜੀ ਇੱਕ ਕਹਿੰਦੇ ਨੇ, ਬਾਹਰ ਦੀ ਅੱਗ ਲੱਗੀ ਹੋਵੇ ਤੇ ਪਾਣੀ ਪਾਓ ਤੇ ਬੁਝਾ ਦਿਓ, ਪਰ ਜੇ ਪਾਣੀ 'ਚ ਹੀ ਅੱਗ ਲੱਗ ਜਾਏ ਉਸ ਨੂੰ ਕੌਣ ਬੁਝਾਏ? ਪਾਣੀ ਨਾਲ ਤੇ ਬੁਝਾਉਣੀ ਸੀ। ਬਾਹਰੋਂ ਭੱਜ ਕੇ ਜਾ ਕੇ ਓਟ ਕਿਲੇ 'ਚ ਲਈ ਜਾਏ ਤੇ ਕਿਲੇ 'ਚ ਹੀ ਬੰਦਾ ਲੁੱਟਿਆ ਜਾਏ ਤੇ ਕਿਹੜੇ ਪਾਸੇ ਜਾਏ? ਉਹ ਕਹਿੰਦੇ ਨੇ, ਚੋਰਾਂ ਤੋਂ ਡਰਦੇ ਆ ਤੇ ਰਾਜੇ ਦੀ ਸ਼ਰਨ ਲਈ ਰਾਜੇ ਘਰ ਨੂੰ ਨਿਕਲੇ ਤੇ ਕਿਹੜੇ ਪਾਸੇ ਬੰਦਾ ਜਾਏ? ਕਹਿੰਦੇ ਨੇ, ਮਾਇਆ ਤੋਂ ਡਰਦਾ ਬੰਦਾ ਧਾਰਮਿਕ ਸਥਾਨ ਤੇ ਜਾਏ, ਉੱਥੇ ਵੀ ਮਾਇਆ ਦਾ ਚੱਕਰ, ਤੇ ਬੰਦਾ ਕਿਹੜੇ ਪਾਸੇ ਜਾਏ? ਮੈਂ ਤੁਹਾਨੂੰ ਉਹ ਕਵਿਤ ਸੁਣਾ ਦਿਆਂ। ਬਾਹਰ ਕੇ ਅਗਨ ਬੁਝੇ ਜਰ ਸਰਤਾ ਕੈ, ਨਾ ਮੈਂ ਜੋ ਆਗ ਲਾਗੇ ਕੈਸੇ ਕੇ ਬੁਝਾਈਏ। ਬਾਹਰ ਸੇ ਭਾਗ ਓਟ ਲੀਜੀਏ ਜੋ ਕੋਟ ਗੜ, ਗੜ ਮੈਂ ਜੋ ਲੂਟ ਲੀਜੇ ਕਹੋ ਕਤ ਜਾਈਏ। ਚੋਰ ਕੇ ਤ੍ਰਾਸ ਸ਼ਰਨ ਗਹਿ ਨਰਿੰਦ,
ਮਾਇਆ ਮਹੀ ਪਤ ਜੀਉ ਕੈਸੇ ਕੇ ਬਚਾਈਐ ਤੈਸੇ ਮਾਇਆ ਦਰ ਡਰ ਪਤ ਹਾਰ ਗੁਰਦੁਆਰੇ ਜਾਏ ਤਹਾਂ ਜੋ ਮਾਇਆ ਵਿਆਪੇ ਕਹੋ ਕਤ ਜਾਈਐ ਇੱਕ ਬਤੌਰ ਸਰਵਣ ਕਰੋ। ਭਾਈ ਸਾਹਿਬ ਜੀ ਕਹਿੰਦੇ ਨੇ ਹਰ ਇੱਕ ਜੀਵ ਕਹਿੰਦਾ ਮਾਇਆ ਬੁਰੀ ਮਾਇਆ ਬੁਰੀ, ਕਹਿੰਦੇ ਨੇ ਛੱਡਿਆ ਕਿਸੇ ਨੂੰ ਵੀ, ਕਹਿਣ ਵਾਲਿਆਂ ਨੂੰ ਵੀ, ਉਹ ਵੀ ਨਹੀਂ ਬਚੇ, ਸਾਰੇ ਇਸ ਦੀ ਗ੍ਰਿਫਤ ਵਿੱਚ ਨੇ। ਜੈਸੇ ਪੋਸਤੇ ਕਹਿਤ ਸੁਣਤ ਪੋਸਤ ਬੁਰੋ ਵਾਂਕੇ ਵਸ ਭਾਇਓ ਛਾਡਿਓ ਚਾਹੇ ਪੈਣਾ ਛੋਟਾ ਹੈ। ਪੋਸਤੇ ਕਹਿੰਦਾ ਪੋਸਤ ਬੁਰਾ, ਬਹੁਤ ਬੁਰਾ, ਇਹ ਨਸ਼ੇ ਨੇ ਮੇਰਾ ਸਰੀਰ ਖਾ ਲਿਆ, ਮੈਨੂੰ ਉਜਾੜ ਕੇ ਰੱਖ ਦਿੱਤਾ, ਮੈਂ ਜ਼ਮੀਨ ਵੇਚ ਦਿੱਤੀ, ਮੈਂ ਚੋਰ ਬਣ ਗਿਆ। ਨਸ਼ਾ ਟੁੱਟ ਜਾਏ ਤੇ ਕੀ ਕਰੇਗਾ ਬੰਦਾ, ਚੋਰ ਹੀ ਬਣੇਗਾ, ਨਾ ਪੈਸੇ ਮਿਲਣ, ਇਹ ਬਹੁਤ ਬੁਰਾ। ਪਰ ਜਦੋਂ ਸਮਾਂ ਆ ਜਾਂਦਾ ਨਾ ਉਹਦਾ, ਸਭ ਕੁਝ ਭੁੱਲ ਜਾਂਦਾ। ਤੰਗ ਕੇ ਬਸ ਭਾਇਓ ਛਾਡਿਓ ਚਾਹੇ ਤਾਂ ਨਾ ਛੋਟਾ ਹੀ। ਅੱਗੇ ਕਹਿੰਦੇ ਨੇ ਜਿਵੇਂ ਜੈਸੇ ਜੂਆ ਖੇਡ ਬਿਤਹਾਰ ਬਿਲਖੇ ਬੁਖਾ ਜਵਾਨੇ ਤਾਂ ਜਵਾਨ ਕੀ ਸੰਗਤ ਨਾ ਛੋਟਾ ਹੈ। ਜੂਏ ਵਿੱਚ ਸਭ ਕੁਝ ਹਾਰ ਦਿੱਤਾ। ਕਈ ਵਾਰੀ ਮੈਨੂੰ ਧਿਆਨ ਆਉਂਦਾ ਚਾਰ ਪੈਸੇ ਹਾਰ ਕੇ ਜੇ ਬੰਦਾ ਪਰੇਸ਼ਾਨ ਹੈ, ਜਿਹੜੇ ਬੰਦੇ ਪਤਨੀ ਹਾਰ ਬੈਠੇ ਹੋਣਗੇ, ਪਾਂਡਵ ਆਪਣਾ ਆਪਾ ਹਾਰ ਗਏ, ਭਰਾਵਾਂ ਨੂੰ ਜੂਏ ਤੇ ਲਾ ਦਿੱਤਾ, ਆਪਣਾ ਆਪਾ ਲਾਇਆ, ਰਾਮ ਲਾਇਆ, ਪਤਨੀ ਲਾ ਗਈ, ਮਨ ਦੀ ਕੀ ਹਾਲਤ ਹੋਵੇਗੀ। ਕਬੀਰ ਸਾਹਿਬ ਜੀ ਨੇ ਕਿਹਾ ਜੁਆਰੀ ਨਾ ਬਣੀ ਇਹੋ ਜਿਹਾ, ਕਹਿਤ ਕਬੀਰ ਕਿਛ ਗੁਣ ਵਿਚਾਰ ਚੱਲੇ ਜੁਆਰੀ ਦੋ ਹੱਥ ਚਾਰ। ਇਸੇ ਲਈ ਕਿਹਾ ਗੁਰੂ ਕਾ ਸਿੱਖ ਜੂਆ ਨਾ ਖੇਲ। ਇਹ ਪੰਜ ਐਪ ਜਿਹੜੇ ਕਹੇ ਨੇ ਨਾ, ਮੈਂ ਤੁਹਾਨੂੰ ਸੁਣਾ ਦਿਆ। ਉਹ ਕਹਿੰਦੇ ਨੇ ਕਰਨ ਵਾਲਾ ਸਿੱਖ ਨਹੀਂ, ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਣ, ਪਾਂਚ ਐਪ ਜੇ ਜਗਤ ਮੈਂ ਤਜੇ ਸੋ ਸਿੰਘ ਸੁਜਾਂ। ਸਿਆਣਾ ਸਿੰਘ ਇਹਨਾਂ ਦੇ ਨੇੜੇ ਨਾ ਜਾਏ, ਇਹ ਪੰਜ ਐਪ। ਹੁਣ ਪਤਨੀ ਹਾਰ ਬੈਠੇ, ਸਭ ਕੁਛ ਹਾਰ ਬੈਠੇ, ਅੱਜ ਵੀ ਜਵਾਰੀਏ ਕਾਇਮ ਨੇ ਜਿਹੜੇ ਪਤਨੀਆਂ ਦਾਵਾਂ 'ਤੇ ਲਾਉਂਦੇ, ਦੁਕਾਨਾਂ ਲਾ ਦਿੰਦੇ ਨੇ, ਮਕਾਨ ਲਾ ਦਿੰਦੇ ਨੇ, ਹਾਰ ਜਾਂਦੇ ਨੇ, ਤਾਂ ਜਵਾਨ ਕੀ ਸੰਗਤ ਨਾ ਛੂਟੇ। ਭਾਵੇਂ ਵੇਖਣ ਵਾਸਤੇ ਜਾਣ ਜਾ ਕੇ ਖਲੋ ਜ਼ਰੂਰ ਜਾਂਦੇ ਨੇ, ਕਿਉਂਕਿ ਵੱਸ ਵਿੱਚ ਹੋ ਗਏ। ਜੈਸੇ ਚੋਰ ਚੋਰੀ ਜਾਤ ਹਿਰਦੇ ਸ਼ੰਕਾਤ ਪੁੰਨ। ਜਦੋਂ ਮੈਂ ਕੋਈ ਬੁਰਾ ਕੰਮ ਕਰਦਾ ਨਾ, ਬੁਰੇ ਤੋਂ ਬੁਰਾ, ਪਾਪੀ ਤੋਂ ਪਾਪੀ ਬੰਦਾ, ਤੁਹਾਡੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਇਹ ਜੋ ਕਰ ਰਿਹਾ ਚੰਗਾ ਨਹੀਂ। ਪਰ ਜਿਹਨੂੰ ਕਹਿੰਦੇ ਆ ਜ਼ਮੀਰ ਮਰ ਗਏ, ਉਹ ਬੰਦਾ ਸੁਣਦਾ ਨਹੀਂ, ਕਰੀ ਜਾਂਦਾ। ਆਵਾਜ਼ ਜ਼ਰੂਰ ਆਉਂਦੀ, ਉਹਦਾ ਕਾਰਨ ਹੈ। ਇਹ ਆਵਾਜ਼ ਕਿਸ ਦੀ ਹੈ? ਪਰਮਾਤਮਾ ਦੀ ਜੋਤ ਦੀ। ਉਸ ਤੋਂ ਬਿਨਾਂ ਤਾਂ ਬੰਦਾ ਜ਼ਿੰਦਾ ਰਹਿ ਨਹੀਂ ਸਕਦਾ। ਰੱਬ ਦੇ ਅੰਦਰ ਬੈਠਾ, ਰੱਬ ਦੀ ਆਵਾਜ਼ ਹੈ। ਕਹਿੰਦੇ ਨੇ ਪਰ ਚੋਰੀ ਛੱਡਦਾ ਨਹੀਂ, ਆਵਾਜ਼ ਆਉਂਦੀ ਚੋਰੀ ਬੋਰੇ, ਚੋਰੀ ਬੋਰੇ, ਚੋਰੀ ਬੋਰੇ, ਤਾਂ ਛੱਡ ਜਦੋਂ ਸੀਸ ਹੀ ਨਾ ਫੁੱਟੇ, ਜਦੋਂ ਤੱਕ ਸਿਰ ਨਾ ਟੁੱਟ ਜਾਏ ਛੱਡਦਾ ਨਹੀਂ। ਕਹਿੰਦੇ ਨੇ ਇਸੇ ਤਰ੍ਹਾਂ ਹੀ ਤੈਸੇ ਸਭ ਕਹਿਤ ਸੁਣਤ ਮਾਇਆ ਦੁੱਖਦਾਈ, ਕਾਹੂ ਪਹਿਣਾ ਜੀਤੇ ਪਰੇ ਮਾਇਆ ਜਗ ਲੂਟੇ। ਗੁਰੂ ਨੇ ਕਿਹਾ ਸੀ ਗੁਰਸਿੱਖੋ ਜੇ ਮੇਰਾ ਬਚਨ ਮੰਨ ਲਿਆ ਖਾਲਸਾ ਜੀ ਤੁਸੀਂ ਜਿੱਤ ਜਾਓਗੇ, ਕਲਯੁਗ ਹਾਰ ਜਾਏਗਾ। ਤੁਸੀਂ ਜਿੱਤ ਜਾਓਗੇ, ਮਾਇਆ ਹਾਰ ਜਾਏਗੀ, ਇਹ ਤੁਹਾਡੀ ਦਾਸੀ ਬਣ ਕੇ ਰਹੇਗੀ। ਭਾਈ ਕਾਹਨ ਸਿੰਘ ਨਾਭਾ ਨੇ ਇੱਕ ਬੜਾ ਸੁੰਦਰ ਬਚਨ ਕਿਹਾ। ਉਹ ਕਹਿੰਦੇ ਨੇ ਵੀਰ ਬਰ ਖਾਲਸਾ ਦੁਲਾਰੇ ਦਸ਼ਮੇਸ਼ ਜੂ ਕੇ, ਕੜਸ਼ੀ ਕਿਰਪਾਨ ਤੇਰੀ ਸਦਾ ਚੱਲਤੀ ਰਹੇ। ਸ਼ੂ ਮੈਂ ਕਾਲੀ ਮੇਘ ਛਾਇਆ ਸੀ, ਚੱਪਲ ਮਾਇਆ ਹੋਏ ਕਰ ਦਾਸੀ ਤੇਰੇ ਪੈਰ ਮਲਤੇ ਰਹੇ। ਸ਼ੁਮਨੀ ਤਾਂ ਕਿਹਾ ਕਿ ਜੋ ਮਿਲੇ ਘੱਟ, ਇਹ ਮਾਇਆ ਸ਼ੁਮਨੀ ਤੇਰੀ ਦਾਸੀ ਬਣ ਕੇ ਤੇਰੇ ਚਰਨ ਚੱਸਦੀ ਰਹੇ। ਕਾਮ ਜੋ ਅਰੰਭੈ ਸੋ ਪੂਰੇ ਹੋਏ ਭਲੀ ਭਾਂ, ਤਿਆਰ ਮਾਹੇ ਨਾਹੇ ਕੋਹ ਵਰਤੀ ਰਹੇ। ਜਿਹੜੇ ਵੀ ਕੰਮ ਆਰੰਭ ਕਰੇ ਸਿਰੇ ਚੜ ਜਾਣ, ਉਹਨਾਂ ਵਿੱਚ ਕੋਈ ਗਲਤੀ ਨਾ ਰਹਿ ਜਾਏ। ਜਿਹੜਾ ਵੀ ਕੋਲ ਆਏ ਆਖੇ ਆਓ ਬੈਠੋ ਖਾਓ ਪੀਓ ਰਹੋ ਪੜੋ ਡੋਲੋ, ਕੁਛ ਦੇਣ ਦੀ ਭਾਵਨਾ ਹੋਏ। ਐਸੇ ਵਾਕ ਬੋਲਣ ਮੈਂ ਜ਼ਬਾਨ ਹੱਥੀ ਰਹੇ,
ਵੀਰ ਬਲ ਖਾਲਸਾ ਦੁਲਾਰੇ ਦਸ਼ਮੇਸ਼ ਜੂ ਕੇ ਕੜਛੀ ਕਿਰਪਾਨ ਤੇਰੀ ਸਦਾ ਚੱਲਦੀ ਰਹੇ ਤੇਰੀ ਜਿੱਤ ਹੋਵੇ। ਕਲਯੁੱਗ ਤੇ ਹਾਰ ਜਾਏਗਾ ਪਰ ਜੇ ਅਸੀਂ ਹਰਾਉਣਾ ਚਾਹੀਏ ਤੇ ਤਾਂ ਹਾਰ ਜਾਏਗਾ, ਪਰ ਅਸੀਂ ਤੇ ਇੱਕ ਕਹਾਣੀ ਘੜ ਲਈ। ਵੇਖਿਆ ਗੁਰੂ ਦੀ ਰਜ਼ਾ ਵਿੱਚ ਆਪਣੇ ਆਪ ਨੂੰ ਢਾਲਣ ਦੀ ਬਜਾਇ ਨਾ ਕਰਨੀ ਹੈ ਮਨਮਤ ਤੇ ਕਹਿਣਾ ਸਤਿਗੁਰਾਂ ਆਖਿਆ ਠੀਕ ਹੈ ਇਹੋ ਗੁਰਮਤ ਆ। ਨਹੀਂ, ਕਹਾਣੀ ਪਤਾ ਕੀ ਘੜੀ, ਕਲਯੁੱਗ ਆਇਆ ਤੇ ਕਹਿਣ ਲੱਗਾ ਜੀ ਮੈਂ ਮੱਥਾ ਟੇਕਣ ਕਦੋਂ ਆਇਆ ਕਰਾਂ, ਜਿਵੇਂ ਕਲਯੁੱਗ ਬੜਾ ਸੰਤ ਹੈ ਮੱਥਾ ਟੇਕਣ ਆਉਣਾ ਉਸਨੇ। ਤੇ ਸਤਿਗੁਰੂ ਕਹਿਣ ਲੱਗੇ ਜਿਸ ਵੇਲੇ ਪ੍ਰਸ਼ਾਦ ਵਰਤੇ ਤੂੰ ਉਸ ਵੇਲੇ ਆ ਜਾਇਆ ਕਰ। ਪਤਾ ਗੱਲ ਅਸਲ ਕੀ ਹੈ, ਸੱਚੇ ਜੇ ਸੁਣਾਉਣਾ ਬਹੁਤ ਸੌਖਾ, ਸੁਣਨਾ ਬਹੁਤ ਔਖਾ। ਮੈਂ ਫਿਰ ਬੇਨਤੀ ਕਰਾਂ, ਸੁਣਾਉਣਾ ਸੌਖਾ, ਸੁਣਨਾ ਬਹੁਤ ਹੀ ਔਖਾ। ਮੈਂ ਐਸਾ ਇੱਕ ਥਾਂ ਪੜ੍ਹਿਆ ਸੀ, ਪੜ੍ਹ ਕੇ ਹੈਰਾਨ ਹੋਇਆ ਵੀ ਦੋ ਪਾਗਲ, ਇੱਕ ਆਰਾਮ ਨਾਲ ਸੁਣੇ ਤੇ ਦੂਸਰਾ ਜਿਹੜਾ ਨਾ ਉਹ ਸੁਣਾਏ। ਉਹ ਦੂਸਰਾ ਹੁਣ ਬੋਲਣ ਲੱਗਾ, ਉਹ ਚੁੱਪ ਕਰ ਗਿਆ, ਪਰ ਗੱਲ ਨਾਲ ਗੱਲ ਕੋਈ ਨਹੀਂ ਲੱਗਦੀ। ਭਾਈ ਇੱਕ ਸਿਆਣੇ ਨੇ ਕਿਹਾ ਵੀ ਇਹ ਬੰਦੇ ਦੀ ਗੱਲ ਹੋਰ, ਉਹ ਵੀ ਹੋਰ, ਇਹ ਕੀ ਗੱਲ, ਪਰ ਬੈਠ ਕੇ ਸੁਣਦਾ ਰਿਹਾ। ਉਹ ਕਹਿਣ ਲੱਗਾ ਸੁਣਦਾ ਨਹੀਂ ਰਿਹਾ, ਬਿਲਕੁਲ ਨਹੀਂ, ਇਹ ਦੋਵੇਂ ਪਾਗਲ ਨੇ। ਇਹ ਜਦੋਂ ਬੋਲਦਾ ਉਹ ਤਿਆਰੀ ਕਰਦਾ ਰਿਹਾ ਕਿ ਮੈਂ ਬੋਲਣਾ ਹੈ, ਹੁਣ ਉਹ ਤਿਆਰੀ ਕਰਦਾ ਹੋਵੇਗਾ, ਨਾ ਉਹਦੀ ਉਹ ਸੁਣਦਾ ਨਾ ਉਹਦੀ ਉਹ ਸੁਣਦਾ, ਕੋਈ ਵੀ ਨਹੀਂ ਸੁਣਦਾ। ਬੰਦਾ ਸੁਲ ਚ ਭਰਿਆ ਪਿਆ ਗੱਲਾਂ ਨਾਲ, ਇਹ ਤੇ ਮੌਕਾ ਕੱਢਦਾ ਕਿ ਮੇਰੀ ਵਾਰੀ ਕਦੋਂ ਘਰ। ਮੈਂ ਵੇਖਿਆ ਨਾ ਘੰਟਾ ਕਥਾ ਕਰ ਲਈਏ, ਕੋਈ ਨਾ ਕੋਈ ਸੱਜਣ ਮਿਲ ਜਾਏਗਾ, ਕਹਿਣ ਜੀ ਆਹ ਕਰ ਜਾਈਏ, ਇਹ ਨਹੀਂ ਜਚੀਏ, ਇਹ ਨਹੀਂ ਠੀਕ। ਮੈਂ ਫਿਰ ਤੂੰ ਹੱਦ ਅੱਗੇ ਸੁਣਿਆ ਹੈ ਹੀ ਕੱਖ ਨਹੀਂ, ਤੂੰ ਤੇ ਲੱਭਦਾ ਰਿਹਾ ਕਿ ਮਹੱਲ ਵਿੱਚ ਛੇਕ ਕਿੱਥੇ ਕਹਿ ਜਿੱਥੋਂ ਕੀੜੀ ਅੰਦਰ ਜਾ ਸਕੇ। ਕਰੋੜਾਂ ਦਾ ਮਹੱਲ ਹੋਵੇ ਨਹੀਂ ਚੰਗਾ ਲੱਗਦਾ, ਉਹਦੀ ਵੀਕਨੈਸ ਮੋਹੀ ਕੋ ਛੇਕ ਹੋਵੇ, ਤੂੰ ਇਹ ਲੱਭਦਾ ਰਹੇ ਤੁਹਾਡਾ ਕੀ ਲੈ ਕੇ ਜਾਏਗਾ। ਤੁਹਾਡੇ ਚਰਨਾਂ ਚਰਨ ਕਰਾਂ, ਜਿਸ ਦਿਨ ਕੋਈ ਗੁਰੂ ਨਾਲ ਜੁੜ ਜਾਂਦਾ, ਪਰਮਾਤਮਾ ਨਾਲ ਜੁੜ ਜਾਂਦਾ, ਉਸ ਦਿਨ ਫਿਰ ਸੁਣਦਾ ਗੁਰੂ ਦਾ ਵਚਨ ਸੁਣਦਾ, ਇਹ ਵੇਖਦਾ ਕਿ ਜਿਹੜੀ ਅਸਲ ਗੰਢ ਹੈ ਜਿਸ ਵਿੱਚ ਮਾਲ ਹੈ ਉਹ ਤੇ ਪਰਮਾਤਮਾ ਦਾ ਖਜ਼ਾਨਾ। ਸੌਖਾ ਜਿਹਾ ਹੋਰ ਇੱਕ ਢੰਗ, ਇੱਕ ਯੁਕਤੀ ਸਾਹਮਣੇ ਆਈ, ਉਹ ਵੀ ਮੈਂ ਬੇਨਤੀ ਕਰਦੇ ਹਾਂ। ਕੱਚਾ ਧਨ ਤੇ ਸੱਚਾ ਧਨ, ਇਹ ਦੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ, ਔਰ ਜਿੰਨੇ ਚੰਗੇ ਢੰਗ ਨਾਲ ਇੱਥੇ ਖੁਲਾਸਾ ਕੀਤਾ ਗਿਆ ਕਿਤੇ ਨਹੀਂ। ਕਾਚਾ ਧਨ ਸੰਚਾ ਹੈ, ਮੂਰਖ ਗਵਾਰ, ਮਨਮੁਖ ਭਰ ਜਾ ਡੂਬੇ ਨਾ ਔਰ ਵਾਰ ਨਾ ਪਾਰ। ਕਾਚਾ ਧਨ ਸੰਚਾ ਹੈ, ਮੂਰਖ ਗਵਾਰ, ਮਨਮੁਖ ਬੋਲੇ ਅੰਧ ਗਵਾਰ, ਭੁੱਲੇ ਨੇ ਅੰਧ ਨੇ ਗਵਾਰ ਨੇ। ਕੱਚਾ ਧਨ ਕਿਹੜਾ, ਜਿਹੜਾ ਸਾਥ ਨਾ ਨਿਭਾਵੇ, ਕੱਚ ਉਹ ਹੈ ਜਿਹੜਾ ਸਹਾਰਾ ਦੇਵੇ ਟੁੱਟ ਜਾਏ। ਮਾਇਆ ਦਾ ਸਹਾਰਾ ਕੱਚਾ ਟੁੱਟ ਜਾਂਦਾ, ਛਲ ਹੋ ਜਾਂਦਾ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੋਹ ਕੀ ਛਾਇਆ, ਗੋਬਿੰਦ ਭਜਨ ਬਿਨ ਹਰ ਕਾ ਜਾ। ਸੱਚਾ ਧਨ ਕਿਹੜਾ, ਸੱਚਾ ਧਨ ਗੁਰਮਤੀ ਪਾਏ, ਕੱਚਾ ਧਨ ਫੁਰ ਆਵਾ ਜਾਏ। ਇੱਕ ਧਨ ਉਹ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਚਰਨਾਂ 'ਚ ਰੱਖ ਕੇ ਤੁਸੀਂ ਨਮਸਕਾਰ ਕਰਦੇ, ਉਹ ਵੀ ਧਨ ਆ। ਅੱਗੇ ਰੱਖਦੇ ਹੋ, ਨਮਸਕਾਰ ਕਰਦੇ ਹੋ, ਤੇ ਇੱਕ ਧਨ ਉਹ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਬਸ ਇੰਨਾ ਹੀ ਫਰਕ ਸਮਝਣ ਵਾਲੀ ਗੱਲ ਹੈ। ਇੱਕ ਧਨ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਜਿਹੜਾ ਧਨ ਵੇਖ ਕੇ ਮਨ ਵਿੱਚ ਚੋਰੀ ਦਾ ਭਾਵ ਆ ਜਾਏ, ਮਨ ਵਿੱਚ ਲੋਭ ਆ ਜਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਵੇਖ ਕੇ ਦਰਸ਼ਨ ਕਰਕੇ ਲੋਭ ਮੁੱਕਦਾ, ਚੋਰੀ ਦਾ ਭਾਵ ਮੁੱਕਦਾ, ਬਾਣੀ ਸੁਣ ਕੇ ਬੁਰਿਆਈ ਮੁੱਕਦੀ ਹੈ। ਪਰ ਗੋਲਕਾਂ ਨੂੰ ਤਾਲੇ ਇਸੇ ਲਈ ਲਾਉਣੇ ਪੈਂਦੇ ਨੇ ਕਿ ਇਹਨੂੰ ਵੇਖ ਕੇ ਮਨ ਵਿੱਚ ਬੁਰਿਆਈ ਦਾ ਭਾਵ ਆਉਂਦਾ। ਉਸਦਾ ਕਾਰਨ ਇੱਕੋ ਹੀ ਹੈ, ਕੱਚਾ ਧਨ। ਕੱਚਾ ਧਨ ਹੈ ਜਿਹੜਾ ਕਚਿਆਰੀ ਨਾਲ ਜੋੜੇ, ਕੱਚਾ ਧਨ ਜਿਸ ਨੂੰ ਵੇਖਿਆ ਮਨ 'ਚ ਵਿਕਾਰ ਆ ਜਾਣ, ਤੇ ਪੱਕਾ ਧਨ ਉਹ ਜਿਸ ਦੇ ਦੀਦਾਰ ਕਰਕੇ ਵਿਕਾਰ ਮੁੱਕ ਜਾਣ। ਪੱਕਾ ਧਨ ਉਹ ਜੋ
ਸਾਨੂੰ ਧਰਮੀ ਬਣਾ ਜਾਏ। ਪੱਕਾ ਦਾਣੇ ਉਹ ਜੋ ਸਾਡੇ ਅਵਗਣ ਲਗਾ ਜਾਏ ਤੇ ਕੱਚਾ ਦਾਣੇ ਉਹ ਜਿਹੜਾ ਅਵਗਣਾਂ ਲਈ ਪ੍ਰੇਰਨਾ ਦੇ ਜਾਏ। ਦੋ ਹੁਣ ਗੰਢਾਂ ਨੇ ਤੇ ਤੁਹਾਡੇ ਸਾਹਮਣੇ ਨੇ, ਇੱਕ ਤੇ ਗੰਢ ਹੈ ਸਾਹਮਣੇ ਮਾਇਆ ਦੀ ਤੇ ਇੱਕ ਗੰਢ ਹੈ ਗੁਰਬਾਣੀ ਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ, ਜਿਸ ਦੇ ਭਾਗਾਂ ਵਿੱਚ ਇੱਥੋਂ ਕੁਛ ਲੈਣਾ ਹੋਵੇ, ਭਾਗਾਂ ਵਿੱਚ ਇਹ ਹੋਵੇ ਕਿ ਉਸਨੂੰ ਨਾਮ ਦੀ ਦਾਤ ਮਿਲ ਜਾਏ, ਭਾਗ ਚੰਗੇ ਹੋ, ਗੁਰੂ ਦੇ ਸ਼ਬਦ ਦੀ ਸੋਝੀ ਆ ਜਾਏ, ਉਸਦਾ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ। ਮਾਇਆ ਨੇ ਐਸਾ ਜਾਲ ਵਿਛਾਇਆ, ਕੱਲ ਵੀ ਇਸੇ ਭਾਵ ਦੇ ਵਿਚਾਰ ਸੀ ਕਿ ਮਾਇਆ ਨੇ ਸਭ ਨੂੰ ਛੱਡ ਲਿਆ, ਜੋ ਇਸਦੇ ਕੋਲ ਆ ਗਿਆ ਖਾ ਗਈ, ਜਿਨ ਲਾਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁੱਖ ਬੈਠਾ ਲਈ ਤਿਸ ਪਾ ਬਹੁਤ ਦਿਖਾਇਆ, ਭਾਈ ਮੀਤ ਕੁਟੰਬ ਦੇਖ ਦੇ ਬਾਂਧੇ, ਹਮ ਵਸਵਾ ਤੇ ਆਈ ਸਤਿਗੁਰ ਪ੍ਰਸਾਦ। ਇਹ ਸੱਚ ਹੈ, ਅੱਜ ਤੱਕ ਇਹ ਤੇ ਨਹੀਂ ਸੁਣਿਆ ਕਿ ਨਾਮ ਬਾਣੀ ਜਪਣ ਵਾਲਾ, ਸਿਮਰਨ ਕਰਨ ਵਾਲਾ, ਬਾਣੀ ਪੜ੍ਹਨ ਵਾਲਾ ਬਾਣੀ ਤੋਂ ਉਸਨੇ ਆਪਣੇ ਭਰਾ ਨੂੰ ਮਾਰ ਦਿੱਤਾ ਹੋਵੇ, ਬਾਪ ਨੂੰ ਮਾਰ ਦਿੱਤਾ ਹੋਵੇ, ਪੁੱਤਰ ਨੂੰ ਮਾਰ। ਹਾਂ, ਇਹ ਜ਼ਰੂਰ ਸੁਣਦੇ ਹਾਂ, ਜ਼ਮੀਨ ਵਾਸਤੇ ਭਰਾ ਕਤਲ ਹੋ ਗਿਆ, ਮਾਂ ਵਾਸਤੇ ਪਿਓ ਨੇ ਪੁੱਤਰ ਨੂੰ ਮਾਰ ਦਿੱਤਾ, ਮਾਂ ਵਾਸਤੇ ਮਿੱਤਰ ਨੇ ਮਿੱਤਰ ਨੂੰ ਕਤਲ ਕਰ ਦਿੱਤਾ। ਕਾਰਨ ਇਹ ਹੈ ਕਿ ਕਚਿਆਈ ਸੀ। ਜੇ ਪਕਿਆਈ ਹੋਵੇ ਨਾ, ਫਿਰ ਐਸਾ ਹੁੰਦਾ ਸੱਚਾ ਤਨ ਹੋਵੇ, ਬੰਦਾ ਦੂਸਰੇ ਦੀ ਥਾਂ ਜਾਣ ਦੇ ਤਾਂ ਦੇਵੇਗਾ, ਲੇਕਿਨ ਜਾਣ ਲਵੇਗਾ ਨਹੀਂ। ਉਹ ਭਰੇ ਵਾਸਤੇ ਜਾਂ ਸਿੱਖਾਂ ਨੇ ਐਸਾ ਹੀ ਕੀਤਾ, ਸਿੱਖ ਧਰਮ ਖੜਾ ਹੀ ਇੱਥੇ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ। ਧਰਮ ਦੂਸਰਿਆਂ ਦਾ, ਚਿੰਨ ਦੂਸਰਿਆਂ ਦੇ, ਲੇਕਿਨ ਤਿਲਕ ਜੰਜੋ ਰਾਖਾ ਪ੍ਰਭ ਤੰਕਾ, ਕਿਨੂ ਬੜੋ ਕਲੂ ਮੈਂ ਸਾਕਾ। ਜਿਸ ਵੇਲੇ ਸ਼ੀਏ ਮਸੰਦ ਨੇ ਗੋਲੀ ਚਲਾਈ, ਇਹ ਬਕਾਲੇ ਦਾ ਵਾਕਿਆ, ਤੇਰ ਮਨ ਬੜਾ ਖੁਸ਼ ਕਿ ਮਾਇਆ ਸਾਰੀ ਮੇਰੇ ਵੱਲ ਆ ਗਈ। ਮਾਤਾ ਉਦਾਸ, ਕਹਿਣ ਲੱਗੇ ਮਾਤਾ ਮਾਇਆ ਦਾ ਗੁਣ ਧਰਮ ਹੈ, ਜਿਹੜੇ ਪਾਸੇ ਜਾਏ ਉੱਥੇ ਖੁਸ਼ੀ ਤੇ ਜਿੱਥੋਂ ਜਾਏ ਉੱਥੇ ਉਦਾਸੀ। ਕਿਉਂ ਉਦਾਸ ਹੋ ਰਹੀ ਹੈ? ਇਹ ਮਾਇਆ ਤੇ ਆਉਣੀ ਜਾਣੀ ਹੈ। ਬਾਬਾ ਮੱਖਣ ਸ਼ਾਹ ਉਹ ਸਭ ਕੁਝ ਫਿਰ ਵਾਪਸ ਲਾਇਆ ਹੈ, ਹੁਣ ਧੀਰ ਮਾ ਲਿਓ ਉਦਾਸ। ਜਿਹੜਾ ਮਨ ਟਿਕਿਆ ਮਾਇਆ ਦੀ ਟੇਕ ਨਾਲ, ਸੱਚ ਇਹ ਹੈ ਉਹਦੀ ਤੇ ਹਾਰ ਤੇ ਉਹ ਹੋਵੇਗੀ। ਹੱਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਇੱਕ ਪ੍ਰਮਾਣ ਹੋਰ ਦੇਦੇ ਹਾਂ, ਮਾਟੀ ਕੋ ਪੁੱਤਰ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦਾਰੋ ਫਿੱਟ ਹੈ, ਜਦ ਕੁਛ ਪਾਵਾ ਤਬ ਗਰਬ ਕਰਦਾ ਹੈ, ਮਾਇਆ ਗਏ ਤਬ ਰੋਵਣ ਲੱਗਦਾ ਹੈ। ਮਾਇਆ ਆਵੇ, ਕੱਚਾ ਧਨ ਸੱਚਾ ਧਨ ਆਵੇ, ਪਹਿਚਾਣ ਹੋਣੀ ਚਾਹੀਦੀ ਹੈ। ਇੱਕ ਆਲਮ ਨੇ ਕਿਹਾ ਕਿ ਦੁਨੀਆਂ ਚ ਰਹਿਣਾ ਹੈ ਤੇ ਪਾਰਖੂ ਬਣ, ਲਿਬਾਸੇ ਖਜ਼ਰ ਮੇਂ ਜਾਂ ਸੈਂਕੜੇ ਰਾਹ ਜ਼ਨ ਵੀ ਫਿਰਤੇ ਹੈ, ਅਗਰ ਦੁਨੀਆਂ ਮੇਂ ਰਹਿਣਾ ਹੈ ਤੋ ਕੁਛ ਪਹਿਚਾਣ ਪੈਦਾ ਕਰ। ਦਿੱਲੀ ਦੀਆਂ ਦੋ ਘਟਨਾ ਨੇ ਸੰਖੇਪ ਕਰਕੇ ਦੋ ਮਿੰਟਾਂ ਵਿੱਚ ਕਹਾਂ, ਪਛਾਣ ਕਰਨ ਵਾਲਿਆਂ ਨੇ ਪਛਾਣ ਕਰ ਲਈ। ਇੱਕ ਤੇ ਘਟਨਾ ਇਹ ਕਿ ਭਗਤ ਨਾਮਦੇਵ ਜੀ ਆਏ, ਦਿੱਲੀ ਵਿੱਚ ਸਤਸੰਗ ਦਾ ਪ੍ਰਵਾਹ ਚੱਲਿਆ, ਉਸ ਵੇਲੇ ਮੁਹੰਮਦ ਬਿਨ ਤੁਗਲਕ ਦਾ ਰਾਜ ਸੀ। ਕਿਸੇ ਕਹਿ ਦਿੱਤਾ ਤੂੰ ਚਾਹੁੰਦਾ ਇਸਲਾਮ ਦਾ ਬੋਲਬਾਲਾ? ਕਹਿਣ ਲੱਗਾ ਹਾਂ ਚਾਹੁੰਦਾ, ਸਿਰਫ ਇਸ ਦਾ ਪ੍ਰਚਾਰ ਚਾਹੁੰਦਾ, ਹਰ ਬੰਦਾ ਮੁਸਲਮਾਨ ਹੋਵੇ। ਕਹਿਣ ਲੱਗੇ ਮੌਕਾ ਹੀ, ਇਹਨਾਂ ਦਾ ਇੱਕ ਸੰਤ ਆਇਆ, ਜੇ ਉਹਨੂੰ ਮੁਸਲਮਾਨ ਬਣਾ ਲਏ ਤੇ ਸਾਰੀ ਦਿੱਲੀ ਮੁਸਲਮਾਨ ਬਣ ਜਾਏਗੀ। ਕਹਿਣ ਲੱਗਾ ਕਿਹੜਾ? ਨਗੇ ਨਾਮਦੇਵ। ਬਸ ਮੌਕਾ ਮਿਲ ਗਿਆ, ਗਾਂ ਮਰ ਗਈ। ਕਹਿਣ ਲੱਗੇ ਗਾਂ ਜ਼ਿੰਦਾ ਕਰ, ਨਹੀਂ ਕਰਦਾ ਤਾਂ ਮੁਸਲਮਾਨ ਹੋ ਤੇ ਜਾਂ ਮਰਨ ਲਈ ਤਿਆਰ ਹੋ। ਭਗਤ ਨੇ ਕਿਹਾ ਇਹ ਤਿੰਨਾਂ ਵਾਸਤੇ ਮੈਂ ਕੁਛ ਵੀ ਕਰਨ ਲਈ ਤਿਆਰ ਨਹੀਂ, ਕਿਉਂਕਿ ਮਰਨਾ ਜਿਉਣਾ ਮੇਰੇ ਹੱਥ ਨਹੀਂ, ਇਹ ਪ੍ਰਮਾਤਮਾ ਦਾ। ਜਿੰਨਾ ਚਿਰ ਜੀਵਾਂਗਾ ਉਹ ਜਵਾਏਗਾ, کشی نہ ہوئے کرا رام ہوا سو مسلمان ہاں یہ اس لیے نہیں ہو سکتا جی باہر بن بھی جا تو اندروں تو میں بن نہیں سکتا کی کروں گا جو اندر ہے جو اکال پرکھ وسیا تو پورا تو جی باہر کہہ بھی دیا یہ ادھورا پن ہوے گا یہ تو ایم جان بخشی لی تلا ہوے گا مایا گئے انج کہاں ماں مایا ماں بن کے آ گئے انیک روپ دھارن کر کے آدھی آ گئے کہنے لگے پتر اور روک ہے ویسے آم بندہ آم گل کرے نا ماں باپ بھن برا تیاں تے بندہ سوچتا جواب پر جو رو گل آکی جائے نا بڑا پرواب پہنتا نہ منن والی گل وہ بندہ من لینا استری رو کے منا لینی ہے رو لگے پتر سن میری گل رون کرے نامے کی مائے چھوڑ رام کی نہ پجے کھدا گھر بھی تے تو بیٹھا کئی بار اللہ اللہ سب کچھ کرتا رہنا کریما رحیما اللہ تو گنی ہمارا حضور در پیش تو بنی بھگت جی دی بانی کہنے لگا ماں اتنے کہنا موج نال اتنے جی یہاں کے آخے نہیں کہتا موج نال کہنا میں کہنا تو اللہ میاں رام میاں رحیم یہ زبردستی اخواؤں نے کہ رام نہیں کہنا اللہ تے کہنے لگے پھر جی مایا بن کے آئی ہے نا تو بھگت دی ماں نہیں تو اے مایا پھر نہ ہو تیرا پونگڑا نہ تو میری مائے پنڈ پڑے تو ہر گن گا شریر جانا رہے رب دے گن گاواں گا میں نہ کہ چکنا نہیں ان میں دوسری گھٹنا گھٹی یہ تو پیروں راگ میں شبا دے وستار نال پڑھ لینا اتنا سمے نہیں گور سنتا ہو گئی بادشاہ نو سول اٹھایا تے وہ قاضی ملا کہن لگے اینوں وی گاں سمجھ کے معاف کر دے دیکھو ہنے جڑے اکال تے چڑھے سن مایا دا دیش کہندے نے قاضی ملا بنتی فرمائے بچی ہندو میں تیری دائے مینوں گاں سمجھ کے معاف کر دے اتھے یہ کٹنا کٹے بابا بندہ سنگھ بہادر دے ویلے 18 سال دا نوجوان جلال دا سر اتارن لگا اچانک تھانے دار کوتوال نے آواز دیتی ٹھہر جا اب فرمان آ گیا بادشاہ دا اینو رہا کرنا کہنے لگے نوجوان نہ مبارک ہوے موت دے منہ چ بچ گیا ایک شن دی گل سی تیرا سر اتر جانا سی کیونکہ تیری ماں حکم لے آئی ہے یہ سکھاں واسطے ہے تے تو سکھ نہیں ہے امرت آریاں واسطے ہے تو نہیں کہنے لگا کون کہندا کہنے لگے تیری ماں کہتی کہنے لگا ماں کدی سکھ دی ماں بن کے آؤں شہید دی ماں بن کے آؤں میں تیرے چرن فردا پر تو مینو بے مکھ بناؤن واسطے آئی ہے اس لیے میں یہی کہوں گا دشمیش تو میرا گرو ضرور ہے تو میری ماں کوئی نہیں میں تیرے ماں میں گرو گوبند سنگھ نو تو کہوں گا میرا گرو ہے میں امرت تاری ہاں لیکن مایا بن کے آئی ہے تو میری ماں نہیں میں ماں تین من لے تیار نہیں مایا تیار کی ساڈے کول وی انیکاں روپ دھارن کر کے پر جے گرو اکھ دے وے تے پہچان لو گے کہو گے داتیا ایک کرپا کر مینو اکھ دے مینو بڑوں دے پہچان سکاں کیڑا کم کراں جڑا تینو پروان ہے وہ نہ کراں جڑا پروان نہیں جو جو نہ کراں جو ہے نہ کراں جو غلط ہے نہ کراں تے گرو پنتھ نے تے تانوں رحمت مریادہ دے دتی انہاں کے اس نو جیو رہنی رہا سوئی سکھ میرا او صاحب میں اس کا چہرہ رات بنا نہ سکھ کہاوا رات بنا دا جھوٹا گاوا رہنی رہا سوئی سکھ میرا او صاحب میں اس کا چہرہ مریادہ وچ رہو جیون دتا اکال پرکھ نے جگتی دینی ہے گرو نے جو تے اور جگت ایک گرب گہلڑو موڑو ہیو رے ہیو مرا میری ماں انج کریے پھر دے وچ مہاراج نو تھان دئیے مایا نو نہیں یہ دا تھان ہے چرنا وچ پھر دے وچ تھان ہے مہاراج دا اتھے ایک وچار ہو ਇੱਕ ਹਿਰਦਾ ਆਮ ਕਰਕੇ ਛਾਤੀ ਨੂੰ ਕਹਿ ਦਿੰਦੇ ਹਾਂ, ਹਿਰਦਾ ਨਾ ਲਈਏ ਕਹਿ ਦਿੰਦੇ ਹਾਂ ਛਾਤੀ। ਪਰ ਖੋਜ ਕੀਤਿਆਂ ਜੋ ਮੇਰੇ ਸਾਹਮਣੇ ਆਇਆ ਆਪਣੇ ਨਾਲ ਸਾਂਝਾ ਕਰਾਂ, ਮਹਾਨ ਕੋਸ਼ ਵਿੱਚ ਇੱਕ ਹਿਰਦੇ ਦਾ ਅਰਥ ਕੀਤਾ ਸਿਮਰਤੀ, ਮੈਂਬਰੀ, ਚੇਤਾ ਸ਼ਕਤੀ। ਹੈ ਤੇ ਠੀਕ ਹੈ, ਮਾਇਆ ਦਾ ਪ੍ਰਭਾਵ ਵੀ ਵਸਦਾ ਤੇ ਚੇਤਾ ਸ਼ਕਤੀ ਵਿੱਚ, ਫਿਰ ਮਾਇਆ ਮਨੋ ਨਾ ਵਿਸਰੈ ਮੰਗਾ ਦਮਾ ਦਮ। ਪਰਮਾਤਮਾ ਵੀ ਵਸਦਾ ਤੇ ਚੇਤਾ ਸ਼ਕਤੀ ਵਿੱਚ, ਫਿਰ ਅੰਦਰੋਂ ਨਿਕਲਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਬਾਣੀ ਪੜ੍ਹਦੇ ਹਾਂ, ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਗਏ ਹੋ। ਮਨ ਵਿੱਚ ਵਸਣਾ ਤੇ ਮਨ ਹੈ ਵਿਚਾਰਾਂ ਦਾ ਸਮੋਹ, ਮੇਰੀ ਵਿਚਾਰ ਵਿੱਚ ਵਸ ਮੇਰੇ ਤੇ ਦਾਤਾ ਕਿਰਪਾ ਕਰ, ਮੇਰੇ ਤੇ ਮਿਹਰ ਕਰ, ਇਹ ਬਖਸ਼ਿਸ਼ ਕਰ, ਮੇਰੇ ਮਨ ਵਿੱਚ ਵਸ। ਜਿਸ ਵੇਲੇ ਅਸੀਂ ਪਹਿਚਾਣ ਗਏ, ਮਾਇਆ ਬਣ ਜਾਏਗੀ ਖਾਲਸੇ ਦੀ ਦਾਸੀ, ਅਕਾਲ ਪੁਰਖ ਹੋਵੇਗਾ ਸਿਰ ਦਾ ਸਾਹਿਬ, ਨਾਮ ਹੋਵੇਗਾ ਸਿਰ ਦਾ ਸਾਹਿਬ, ਜੀਵਨ ਆ ਜਾਏਗਾ ਮਰਿਆਦਾ ਵਿੱਚ, ਸਾਰੇ ਸੁੱਖ ਹੋਣਗੇ। ਇੱਥੇ ਕਿਹਾ ਹਿਰਦੇ ਵਿੱਚ ਮਹਾਰਾਜ ਦੀ ਮਾਇਆ, ਆਓ ਸਰਵਨ ਕਰੋ, ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਟੋਡੀ ਮਹੱਲਾ ਪੰਜਵਾਂ, ਗਰਭ ਗਹਿਲੋ ਮੂਰੋ ਹੀਓ ਰੇ।
ਗਰਭ ਦਾ ਅਰਥ ਹੁੰਦਾ ਹੰਕਾਰ। ਇਹ ਮੈਂ ਪਹਿਲੇ ਵੀ ਸ਼ਾਇਦ ਕਈ ਵਾਰੀ ਬੇਨਤੀ ਕਰ ਚੁੱਕਾ ਹੋਵਾਂ, ਪਾਠ ਕਰਦਿਆਂ ਧਿਆਨ ਰੱਖਣਾ, ਇਹ ਸ਼ਬਦ ਵਾਰ ਵਾਰ ਆਏਗਾ। ਜਿੱਥੇ ਭੱਬੇ ਨਾਲ ਆਏ ਨਾ ਗਰਭ, ਉੱਥੇ ਹੋ ਜਾਏਗਾ ਮਾਤਾ ਦਾ ਗਰਭ, ਤੇ ਬੱਬੇ ਨਾਲ ਜਦੋਂ ਆਏ ਨਾ, ਇਸ ਦਾ ਅਰਥ ਹੋਏਗਾ ਅਭਿਮਾਨ, ਹੰਕਾਰ। ਹੰਕਾਰ ਵਿੱਚ ਫਸਿਆ ਮੇਰਾ ਹਿਰਦਾ, ਅਭਿਮਾਨ ਵਿੱਚ ਫਸਿਆ ਹੋਇਆ ਹੈ, ਬਾਬਰਾ ਝੱਲਾ ਇਹ ਗਾਫਲ ਮੇਰਾ ਹਿਰਦਾ। ਹਿਰਦੇ ਵਿੱਚ ਮਹਾਰਾਜ ਦੀ ਮਾਇਆ ਵਸੀ ਤੇ ਉਹਨੇ ਮੈਨੂੰ ਕਿਵੇਂ ਫਸਾਇਆ ਹੈ।
ਹਾਂਜੀ, ਉਹ ਮਹਾਰਾਜ ਰੇ ਮਾਇਆ
ਵਿੱਚ ਮਹਾਰਾਜ ਦੀ ਮਾਇਆ ਹੈ। ਮੱਛੀ, ਮੱਛੀ ਵਾਂਗੂ ਮੈਨੂੰ ਫਸਾ ਰੱਖੇ ਹੈ, ਜਿਵੇਂ ਮੱਛੀ ਜਾਲ ਚ ਫਸੀ, ਮੱਛੀ ਜਿਵੇਂ ਕੁੰਡੀ ਦੇ ਵਿੱਚ ਫਸੀ ਹੈ, ਇੰਜ ਮੈਨੂੰ ਉਸਨੇ ਫਸਾ ਰੱਖਿਆ ਹੈ। ਸ਼ਬਦ ਦਾ ਕੇਂਦਰੀ ਭਾਵ ਸੀ ਜੀ,
ਘਣੋ 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 ਸਦ ਲੋੜ, ਬਿਨ ਲਹਿਣੇ ਕੱਠ ਪਾਇਓ ਰੇ।
ਬਚਨ ਬੜਾ ਵਿਚਾਰਨ ਯੋਗ ਹੈ। ਮਾਇਆ ਦੇ ਦੇਸ਼ ਵਿੱਚ ਬੰਦਾ ਇੱਕ ਵਾਰੀ ਕਦਮ ਰੱਖ ਲਵੇ, ਫਿਰ ਚਾਹੁੰਦਾ ਹੋਰ 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 ਹੋਰ, ਗਣੋ ਦਾ ਅਰਥ ਹੈ ਜ਼ਿਆਦਾ। ਪਰ ਜੇ ਤੇਰੇ ਭਾਗ ਸਾਥ ਨਹੀਂ ਦੇ ਰਹੇ, ਭਾਗਾਂ ਤੋਂ ਬਿਨਾਂ ਕਿਵੇਂ ਪ੍ਰਾਪਤ ਹੋਵੇ? ਭਾਗਾਂ ਤੋਂ ਬਿਨਾਂ ਭਾਗ ਕੀ ਨੇ? ਭਾਗਾਂ ਦਾ ਕਾਸਾ ਤੇਰੇ ਕੋਲ ਹੈ, ਭਾਗਾਂ ਦੀ ਝੋਲੀ ਕੋਲ ਹੈ। ਹੁਣ ਜਿੰਨੀ ਕੁ ਝੋਲੀ ਹੈ, ਓਨਾ ਹੀ ਕੁਛ ਪ੍ਰਾਪਤ ਹੋਵੇਗਾ ਨਾ। ਝੋਲੀ ਛੋਟੀ ਹੈ ਤੇ ਜਿੰਨੀ ਕੁ ਝੋਲੀ ਓਨਾ ਪਵੇਗਾ, ਬਰਤਨ ਛੋਟਾ ਓਨੀ ਕੁ ਦਾਤ ਪਵੇਗੀ। ਤੈਨੂੰ ਤੂੰ ਚਾਹੁੰਦਾ ਤੇ ਹੈ ਬਹੁਤ ਵੱਡਾ ਹੋ ਜਾਵਾਂ, ਲੇਕਿਨ ਝੋਲੀ ਛੋਟੀ। ਇੱਥੇ ਕਿਹਾ ਲਹਿਣਾ ਤੇ ਤੂੰ ਚਾਹੁੰਦਾ, ਲੇਕਿਨ ਭਾਗਾ ਤਾਂ ਬੜਾ ਕਿੱਥੇ? ਸੱਚ ਜੇ ਸਭਨੀ ਛਾਲਾਂ ਮਾਰੀਆਂ ਕਰਤਾ ਕਰੈ ਸੋ। ਇਹ ਗ੍ਰੰਥ ਹੈ ਭਾਵ ਸਾਮਰਥ। ਉਸ ਦੇ ਵਿੱਚ ਇੱਕ ਸਵਈਆ ਕਿ ਬੰਦਾ ਚਾਹੁੰਦਾ ਬਿਜ਼ਨਸ ਵਧਾਵਾਂ, ਵਪਾਰ ਵਧਾਵਾਂ, ਕਿਸੇ ਨੇ ਚਾਹਿਆ ਸ਼ਿਪ ਬਣਾਵਾਂ, ਜਹਾਜ਼, ਬਹੁਤ ਕੁਛ ਸੀ, ਵੇਚ ਵੱਟ ਕੇ ਕੁਛ ਲੋਨ ਲਿਆ ਹੋਰ ਤੇ ਜਹਾਜ਼ ਬਣਾ ਲਿਆ। ਪਹਿਲਾ ਫੇਰਾ ਗਿਆ, ਜਹਾਜ਼ ਡੁੱਬ ਗਿਆ। ਕਿਸੇ ਪੁੱਛਿਆ ਜਹਾਜ਼ ਡੁੱਬ ਗਿਆ? ਕਹਿਣ ਲੱਗਾ ਨਹੀਂ, ਮੇਰੇ ਭਾਗ ਡੁੱਬ ਗਿਆ, ਜੋ ਕੁਛ ਸੀ ਸਾਰਾ ਕੁਛ ਹੀ ਡੁੱਬ ਗਿਆ, ਵਧਾਉਣ ਲਈ ਕੀਤਾ ਸੀ ਡੁੱਬ ਗਏ। ਸੋਚਿਆ, ਲੋਕੀ ਕਹਿੰਦੇ ਨੇ ਪਹਾੜ ਕੁੱਟੀਏ ਹੀਰੇ ਨਿਕਲਦੇ ਨੇ, ਕਰੀਨਾ ਖਰੀਦ ਲਈਆਂ, ਪਹਾੜ ਲੈ ਲੈ, ਕਾਲੀ ਕੌਡੀ ਵੀ ਨਾ ਨਿਕਲੇ, ਸਾਰਾ ਕੁਛ ਗਵਾ ਬੈਠਾ। ਰਾਜੇ ਦੀ ਸੇਵਾ ਕਰਾਂ ਬੜੀ ਕੀਤੀ, ਜੰਗ ਵਿੱਚ ਲੱਤਾਂ ਕੱਟੀਆਂ ਗਈਆਂ, ਉਲਟਾ ਦੋਸ਼ ਲਾ ਕੇ ਉਹਨੇ ਕੱਢ ਦਿੱਤਾ, ਪੈਨਸ਼ਨ ਵੀ ਨਾ ਮਿਲੀ। ਵਿਦ ਲੋਕੇ ਜਾਓ ਜਬ ਦੌਰ ਫਿਰੈ, ਫਲ ਪਾਵਤ ਨਾ ਬਿਨ ਭਾਗ ਸਹਾਇ। ਤਨ ਪਾਵਨ ਕੋ ਜਹਾਜ ਰਚੇ, ਬਿਨ ਭਾਗਨ ਤੇ ਜਲ ਸਿੰਧ ਬੁਰਾਏ।
ਸੁਖਣੇ ਵਪਾਰ ਨਭੂ ਗਾਣੀ ਧਰਤੇ ਨੇ ਏਕ ਵਿਰਾਟਕ ਭਾਈ ਨਿਪ ਕੀ ਕਰੋ ਸੇਵ ਕਰੀ ਪ੍ਰਸੰਗਰ ਨਵ ਸੁਵੰਗ ਤਰਾਈ ਫਿਰ ਤੇ ਸੋਨਾ ਤੇ ਸੋਨਾ ਹੈ ਮਿੱਟੀ ਵੀ ਸੋਨਾ ਹੋ ਜਾਂਦੀ ਪਾਕ ਸਾਫ ਨਾ ਰਹਿਣ ਤੇ ਸੋਨਾ ਵੀ ਮਿੱਟੀ ਹੋ ਜਾਂਦਾ ਬੰਦਾ ਯਤਨ ਕਰਦਾ ਲੇਕਿਨ ਹਰ ਯਤਨ ਪੁੱਠਾ ਪੈਂਦਾ ਬਿਨਾਂ ਭਾਗਾਂ ਤੋਂ ਤੈਨੂੰ ਕਿਵੇਂ ਪ੍ਰਾਪਤ ਹੋ ਜਾਵੇ
ਗੁਰੂ ਗਾਥ ਵਾਹੂ ਸਿਉ ਲੁੱਬੜੀ
ਗਾਥ ਦਾ ਅਰਥ ਹੁੰਦਾ ਸਰੀਰ ਮਹਾਰਾਜ ਦਾ ਦਿੱਤਾ ਹੋਇਆ ਸਰੀਰ ਸੀ ਉਸੇ ਨਾਲ ਤੂੰ ਲਵਾਏ ਮਾਨ ਹੋ ਰਿਹਾ ਹੈ
ਨੇਹ ਭਾਗੜੋ ਭਾਹੀ ਸੰਜੋਰੀ
ਭਾਗੜੋ ਮੰਦੇ ਭਾਗਾਂ ਵਾਲਾ ਆਪਣੇ ਆਪ ਨੂੰ ਮਾਇਆ ਅਗਨੀ ਹੈ ਭਾਏ ਦਾ ਅੱਗ ਉਸ ਨਾਲ ਹੀ ਜੋੜ ਰਿਹਾ ਹੁਣ ਹੈ ਤੇ ਠੀਕ ਹਰ ਸੱਜਣ ਚਾਹੁੰਦਾ ਆਪ ਵੀ ਜਿੰਨੇ ਬੈਠੇ ਹੋ ਮਨ ਦੀ ਸ਼ਾਂਤੀ ਮਨ ਦੀ ਸ਼ਾਂਤੀ ਮਨ ਦੀ ਸ਼ਾਂਤੀ ਚਾਰ ਸਵੇਰ ਬੰਦਾ ਅੱਗ ਬਾਲ ਕੇ ਬੈਠਾ ਹੋਵੇ ਤੇ ਆ ਕੇ ਸ਼ਾਂਤੀ ਅੱਗ ਵਿੱਚ ਸ਼ਾਂਤੀ ਕੱਖਾਂ ਦੀ ਕੁੱਲੀ ਹੋਵੇ ਤੇ ਥੱਲੇ ਅੱਗ ਲਾ ਦੇਵੇ ਤੇ ਆ ਕੇ ਸ਼ਾਂਤੀ ਤ੍ਰਿਣਕੋ ਮੰਦਰ ਸਾਜ ਸਵਾਰਿਓ ਪਾਵਕ ਤਹੇ ਜਰਾਵਤ ਹੈ ਬੰਦੇ ਤੂੰ ਇੱਕ ਵਾਰ ਭੂਤ ਅੰਦਰੋਂ ਜਗਾ ਫਿਰ ਸ਼ਾਂਤੀ ਕਿੱਥੇ ਜੇ ਘਰੇ ਚਾਹੇ ਨਾ ਹੁਣ ਸ਼ਾਂਤੀ ਮਿਲ ਜਾਏ ਮਹਾਰਾਜ ਦਾ ਦਿੱਤਾ ਸਰੀਰ ਸੀ ਮਹਾਰਾਜ ਨਾਲ ਜੁੜਨਾ ਸੀ ਸਰੀਰ ਨਾਲ ਸੇਵਾ ਕਰਨੀ ਸੀ ਬਾਣੀ ਵਿੱਚ ਇਸ ਨੂੰ ਕਿਹਾ ਘੋੜੀ ਦੇਹ ਤੇਜਨ ਜੀ ਰਾਮ ਉਪਾਇਆ ਰਾਮ ਇਸ ਨਾਲ ਸਫ਼ਰ ਕਰਨਾ ਸੀ ਉਹ ਤੇ ਕੀਤਾ ਨਾ ਲਵਾਇਆ ਹੋ ਗਿਆ ਆਪਣੀ ਸੂਰਤ ਹੀ ਵੇਖਦਾ ਰਿਹਾ ਆਪਣੇ ਸਰੀਰ ਨੂੰ ਵੇਖਦਾ ਰਿਹਾ ਬਾਹਰ ਵੇਖਦਾ ਰਿਹਾ ਧਿਆਨ ਹੀ ਨਾ ਆਇਆ ਜੇ ਪ੍ਰਸਾਦ ਅਰੋਗ ਕੰਚਨ ਦੇਹੇ ਲਿਵ ਲਾਵੋ ਤੇ ਸਰਾਮ ਸੁਨੇਹੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਰੂਪ ਉਸ ਮਾਤ ਨੇ ਦਿੱਤਾ ਮਾਤ ਯਾਦ ਨਾ ਆਇਆ ਸਰੀਰ ਨਾਲ ਹੀ ਜੁੜਿਆ ਰਿਹਾ ਮੰਦੇ ਭਾਗਾਂ ਵਾਲਾ ਇਹ ਅੱਗ ਨਾਲ ਆਪਣੇ ਆਪ ਨੂੰ ਜੋੜਦਾ ਰਿਹਾ ਇਹ ਅੱਗ ਕਿਹੜੇ ਮਾਇਆ ਦੀ ਅਗਨੀ ਹਾਂਜੀ
ਸੁਣ ਮਨ ਸੇਖ ਸਾਧੂ ਜਨ ਸਗਲੋ
ਰੱਬ ਦੇ ਪਿਆਰੇ ਸੰਤ ਜਨ ਜਿੰਨੇ ਵੀ ਹੈ ਕਈ ਵਾਰ ਅਸੀਂ ਸੱਤ ਨੂੰ ਛੱਡ ਕੇ ਬੰਦਿਆਂ ਨੂੰ ਸੰਤ ਮਿੱਥ ਕੇ ਨਾ ਤੇ ਆਪਣੇ ਆਪਣੇ ਮੇਰਾ ਸੰਤ ਇਹਨਾਂ ਦਾ ਸੰਤ ਉਹਨਾਂ ਦਾ ਸੰਤ ਇੱਕ ਬਚਨ ਯਾਦ ਰੱਖਣਾ ਨਦੀਆਂ ਬਾਹਰ ਤੇ ਵੱਖ ਵੱਖ ਨੇ ਪਰ ਜਦੋਂ ਸਮੁੰਦਰ ਚ ਪੈ ਗਈ ਫਿਰ ਨਾ ਉੱਥੇ ਕੋਈ ਗੰਗਾ ਨਾ ਕੋਈ ਨਰਮਦਾ ਜਿਹੜਾ ਸੰਤ ਹੀ ਬਣ ਗਿਆ ਨਾ ਤੇ ਕਿਸੇ ਇਲਾਕੇ ਦਾ ਹੁੰਦਾ ਨਾ ਉਹ ਕਿਸੇ ਬਰਾਦਰੀ ਦਾ ਹੁੰਦਾ ਸੰਤ ਤੇ ਕੇਵਲ ਸੰਤ ਹੁੰਦਾ ਸਤ ਦਾ ਹੁੰਦਾ ਸੰਤ ਕੇਵਲ ਰੱਬ ਦਾ ਹੁੰਦਾ ਗੁਰੂ ਸਾਹਿਬ ਨੇ ਕਬੂਲ ਕੀਤਾ ਉਹਨਾਂ ਕਿਹਾ ਭਾਵੇਂ ਬਨਾਰਸ ਦੇ ਰਹਿਣ ਵਾਲੇ ਹੋ ਤੁਸੀਂ ਕਬੀਰ ਸਾਹਿਬ ਆਓ ਮੈਂ ਤੁਹਾਡੀ ਸੁਣਦਾ ਰਵਿਦਾਸ ਜੀ ਤੁਸੀਂ ਵੀ ਆਓ ਪੀਪਾ ਜੀ ਆਓ ਸਤਨਾ ਜੀ ਆਓ ਸੂਰਦਾਸ ਜੀ ਆਓ 15 ਭਗਤ ਇਹ 15 ਭਗਤ ਕੋਈ ਕਿਤੇ ਦਾ ਰਹਿਣ ਵਾਲਾ ਕੋਈ ਕਿਸੇ ਥਾਂ ਦਾ ਗੁਰੂ ਸਾਰਿਆਂ ਦੇ ਸੁਣਦੇ ਕਹਿੰਦੇ ਨੇ ਸੱਤ ਪੱਲੇ ਹੋਵੇ ਕੋਈ ਵੀ ਜੋੜਨ ਵਾਲਾ ਹੋਵੇ ਕੋਈ ਜਾਣ ਹਰ ਸੂ ਦੇਵੈ ਜੋਰ ਚਰਨ ਗਹੋ ਬਾਕੋ ਸ਼ੁਭ ਰਸਨਾ ਦੀਜਾ ਪ੍ਰਾਹ ਦੇਖੋ ਯਾਦ ਰੱਖਣਾ ਗੁਰਮਤ ਨੇ ਮੋਹ ਦੀ ਗੱਲ ਨਹੀਂ ਕੀਤੀ ਆਪਣੇ ਦੀ ਗੱਲ ਨਹੀਂ ਕੀਤੀ ਯੋਗਤਾ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਸੱਕੇ ਪੁੱਤਰ ਵੀ ਹੋਣ ਯੋਗ ਨਹੀਂ ਤੇ ਗੁਰਿਆਈ ਗੱਦੀ ਸੇਵਕ ਨੂੰ ਮਿਲੇਗੀ ਸੇਵਕ ਨੂੰ ਕਿਉਂਕਿ ਯੋਗ ਹੈ ਉਸਦੇ ਪੱਲੇ ਸੱਤ ਹੈ ਗੁਰੂ ਸਾਹਿਬ ਕਹਿੰਦੇ ਨੇ ਮੇਰੇ ਮਨ ਵਿੱਚ ਸੱਤ ਦਾ ਆਦਰ ਹੈ ਸਾਧੂ ਜਨਾਂ ਦਾ ਬਚਨ ਸੁਣ ਧਿਆਨ ਨਾਲ ਸੁਣ ਸੁਣ ਮਨ ਸੇਖ ਸਾਧੂ ਜਨ ਸਗਲੋ ਹੋਏਗਾ ਕਿ ਹਾਂਜੀ
ਥਾਰੇ ਸਗਲੇ ਪ੍ਰਾਛਤ ਮਿਟੋਰੇ
ਸਾਰੇ ਸ਼ਬਦ ਰਾਜਸਥਾਨ ਦਾ ਆ ਗਿਆ ਥਾਰੇ ਤੇਰੇ ਤੇਰੇ ਸਾਰੇ ਪਾਪ ਮੁੱਕ ਜਾਣਗੇ ਪ੍ਰਾਛਤ ਹੈ ਪਾਪ ਜਿਵੇਂ ਸਗਲ ਪ੍ਰਾਛਤ ਲਾਥੇ ਮਿਲ ਸਾਧ ਸੰਗਤ ਕਹਿ ਸਾਥੇ ਸਾਰੇ ਪਾਪ ਤੇਰੇ ਮੁੱਕ ਜਾਣਗੇ ਹਾਂਜੀ
ਆਪੋ ਲਹਿਣੋ ਮਹਾਰਾਜ ਰੀ ਗੰਠੜੀਓ
ਬਹੁਤ ਗੰਢਾਂ ਵੇਖੀਆਂ ਉਹਨਾਂ
ਉਹਨਾਂ ਵਿੱਚੋਂ ਲੀਰਾਂ ਤੋਂ ਬਗੈਰ ਕੁਛ ਨਹੀਂ ਨਿਕਲਿਆ। ਮਾਇਆ ਦੀਆਂ ਗੰਢਾਂ ਦਾ ਇਹੋ ਹਾਲ ਹੈ। ਮਹਾਰਾਜ ਦੀ ਗੰਢ ਵਿੱਚੋਂ ਜਿਸ ਨੂੰ ਕੁਛ ਲੈਣਾ ਮਿਲ ਗਿਆ, ਕਿਹਾ ਸੀ ਲੈਣਾ ਤੂੰ ਲੈਣਾ ਤੇ ਮੈਂ ਤੇਰਾ ਦੇਣਾ। ਗੁਰੂ ਨਾਨਕ ਦੇਵ ਦੀ ਗੰਢ ਵਿੱਚੋਂ ਜਿਸ ਨੂੰ ਕੁਛ ਮਿਲ ਗਿਆ, ਪਰਮਾਤਮਾ ਦੀ ਗੰਢ ਵਿੱਚੋਂ ਮਿਲ ਗਿਆ। ਜਾਂ ਕੋ ਲਹਿਣੋ ਮਹਾਰਾਜ ਰੇ ਗਾਠੜਿਓ। ਹਾਂਜੀ,
ਜਨ ਨਾਨਕ ਗਰਭਾਸਨ ਪੌੜੇ
ਕਹਿੰਦੇ ਨੇ, ਉਹ ਫੇਰ ਗਰਭਵਾਸ ਵਿੱਚ ਨਹੀਂ ਪੈਂਦਾ। ਜਨਮ ਮਰਨ ਦਾ ਗੇੜ ਕੱਟਿਆ ਜਾਂਦਾ, ਕਿਉਂਕਿ ਉਹ ਸ਼ੁੱਧ ਸਰੂਪ ਹੋ ਗਿਆ। ਤੇ ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਾਣਾ ਤੇ ਚਾਹੁੰਦੇ ਆ ਸਾਰੇ ਰੱਬ ਦੇ ਘਰ, ਪਰ ਸ਼ਰਤਾਂ ਆਪਣੀਆਂ। ਕੁਛ ਨਾਲ ਲੈ ਕੇ ਜਾਣਾ ਚਾਹੁੰਦੇ ਆ। ਇੱਕ ਛੋਟੀ ਜਿਹੀ ਬੇਨਤੀ ਸਮਾਪਤੀ ਕਰਾਂ। ਦਰਵੇਸ਼ ਨੂੰ ਕਿਸੇ ਪੁੱਛਿਆ, ਬੜਾ ਧਨਵਾਨ ਬੰਦਾ ਸੀ, ਕਹਿਣ ਲੱਗਾ ਬਾਬਾ ਜੀ ਸੱਚਖੰਡ ਉੱਥੇ ਕੀ ਹੁੰਦਾ, ਮੈਨੂੰ ਜ਼ਰਾ ਸਮਝਾਓ। ਕਹਿਣ ਲੱਗਾ ਤੂੰ ਜਾਣਾ ਚਾਹੁੰਦਾ? ਕਹਿਣ ਲੱਗਾ ਬਿਲਕੁਲ ਜਾਣਾ ਚਾਹੁੰਦਾ। ਦੇਖ ਸਾਡੇ ਵਿੱਚੋਂ ਵੀ ਕੌਣ ਨਹੀਂ ਜਾਣਾ ਚਾਹੁੰਦਾ, ਤੇ ਜੇ ਜਾਣਾ ਨਾ ਇਹ ਭਜਨ ਧਿਆਨ ਨਾਲ ਸੁਣ ਲਿਓ। ਕਹਿਣ ਲੱਗਾ ਉੱਥੇ ਹੁੰਦਾ ਕੀ ਹੈ? ਕਹਿਣ ਲੱਗੇ ਪੁੱਤਰ ਬਾਕੀ ਤੇ ਜੋ ਹੋਵੇਗਾ ਹੋਵੇਗਾ, ਪਰਮਾਤਮਾ ਹੁੰਦਾ ਤੇ ਤੂੰ ਉੱਥੇ ਨਹੀਂ ਰਹੇਗਾ। ਦੱਸ ਜਾਣਾ ਚਾਹੁੰਦਾ, ਮਿਟਣ ਲਈ ਤਿਆਰ ਹੈ? ਕਹਿਣ ਲੱਗਾ ਉਹ ਕੀ ਫਾਇਦਾ ਹੋਇਆ ਜਾਣ ਦਾ, ਜੇ ਮੈਂ ਹੀ ਨਾ ਰਿਹਾ ਤੇ ਉੱਥੇ ਕੀ ਕਰਾਂਗਾ? ਕਹਿਣ ਲੱਗਾ ਹੋ ਜਾਏਗਾ ਰੱਬ ਬੋਧ ਸਾਬਰ ਹੋ ਜਾਏਗੀ, ਮਿਟਣ ਵਾਸਤੇ ਤਿਆਰੀ ਕਰ। ਸੱਚਖੰਡ ਦਾ ਅਰਥ ਇਹ ਹੈ ਤੇਰੇ ਝੂਠ ਤੇਰੀ ਹਉਮੈ ਨਹੀਂ ਰਹੇਗੀ, ਉੱਥੇ ਸੱਤ ਹੋਵੇਗਾ। ਗੁਰੂ ਬਖਸ਼ਿਸ਼ ਕਰੇ, ਇਸ ਤੋਂ ਬਿਨਾਂ ਨਿਸਤਾਰਾ ਨਹੀਂ। ਮਹਾਰਾਜ ਦੀ ਗੰਢ ਵੱਲ ਮੂੰਹ ਕਰੀਏ, ਮਾਇਆ ਦੀ ਗੰਢ ਵੱਲੋਂ ਮੂੰਹ ਮੋੜ ਕੇ, ਮੂੰਹ ਨੂੰ ਤਾਂ ਬਣਾ ਚਰਨਾ ਦੀ ਦਾਸੀ, ਲੇਕਿਨ ਮਹਾਰਾਜ ਦੀ ਗੰਢ ਵੱਲ ਹੱਥ ਕਰਕੇ ਆਖੀਏ ਦਾਤਿਆ ਸੋਨੇ ਦਾ ਪਹਾੜ ਨਹੀਂ ਚਾਹੀਦਾ, ਆਪਣੀ ਗੰਢ ਚੋਂ ਦੇ ਕਿਣਕਾ ਹੀ ਦੇ ਦੇ, ਇੱਕ ਬੋਲ ਦੇ ਦੇ ਕਿਣਕਾ ਇੱਕ ਜਿਸ ਦੀ ਬਸਾਵਾ, ਤਾਂ ਕਿ ਮਹਿਮਾ ਗਣੀ ਨਾ ਆਵੈ। ਜਾਂ ਜੇ ਕਹਾ ਇੱਕ ਬੂੰਦ ਗੁਰੂ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੋਆ। ਕਿਣਕਾ ਮਿਲ ਗਿਆ ਮਹਾਰਾਜ ਦੇ ਖਜ਼ਾਨੇ ਚ, ਮੁੱਕਦਾ ਨਹੀਂ ਵੱਧਦਾ ਜਾਏਗਾ। ਦੋ ਦਿਨ ਹਾਜ਼ਰੀ ਭਰਦੇ ਹਾਂ, ਬੇਅੰਤ ਫੁੱਲਾਂ ਹੋਈਆਂ ਹੋਣਗੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੇ ਸਿੰਘ ਸਾਹਿਬਾਨ, ਸਤਿਗੁਰੂ ਪਾਤਸ਼ਾਹ ਦੇ ਸੇਵਕ, ਗੁਰੂ ਦੀਆਂ ਸੰਗਤਾਂ, ਸਰਬੱਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਬਖਸ਼ਿਸ਼ ਕਰੇ, ਭੁੱਲਾਂ ਮਾਫ ਕਰ ਰਹੇ ਹਾਂ। ਆਓ ਆਖਰੀ ਪੰਕਤੀ ਸਰਵਣ ਕਰੋ, ਸਮਾਪਤੀ ਕਰੀਏ ਜੀ।
ਸੁਣ ਮਨ ਸੇਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਛਤ ਮਿਟਿਓ ਰੇ, ਜਾ ਕੋ ਲਹਿਣੋ ਮਹਿਰਾਜ ਰੀ ਗੰਠੜਿਓ, ਜਨ ਨਾਨਕ ਗਰਭਾਸਨ ਪਉੜਿਓ ਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।